ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਮਹਿ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਮੈਣ ਮੂਰਤ ਪੰਚ ਪਰਵਾਨ ਪੁਰਖ ਗੁਰ ਅਰਜਨ ਭਿਖੋ ਨੈਣ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੇ ਜੋ ਕਾਲ ਕਿਰਪਾ ਕਰਾਏ ਪੂਰਨ ਦੇਖਿਓ ਆਤਮਾਨ ਦੁਐ ਤੈ ਸਰਵ ਨਿਵਾਰ ਭਈ ਸ਼ਾਂਤ ਮਨ ਸੰਤ ਜਿਹੇ ਤੇ ਪਦਨ ਮੋਹ ਮਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਈ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਸੋ ਕਹੋ ਟਲ ਗੁਰੂ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗ ਪ੍ਰਭ ਬਿਸਰੋ ਨਾਹੀ ਮਨ ਚਿੰਦੇੜਾ ਫਲ ਪਾਈ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਬਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾਉ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਗੁਰਸਿੱਖ ਸਰੋਤਾ ਜਨ ਨਿੱਤ ਦੇ ਬਣੇ ਹੋਏ ਨਿਯਮ ਦੇ ਅਨੁਸਾਰ गुरु नानक दे 11वें स्वरूप श्री गुरु ग्रंथ साहिब जी दी पावन हजूरी विच पहुंचे हो। अपनी मुकदी हुई जिंदगी जो बड़ी तेजी दे नाल मुकदी जा रही है और व्यर्थ मुकदी जा रही है, उस नूं मुकदी हुई जिंदगी दा कुछ हिस्सा सफला करन वास्ते मौका मिलिया, ते इस दा रज रज के लाभ उठाइए। उम्र उहा विच लेखे दे याद साईं विच गुजरे पैंदी मुजरे, आखां जीवां विसरै मर जाओ, यही जिंदगी सफल है, यही जिंदगी अमर है, बाकी जिंदगी जड़ी है वह मुरदियां दे तुल गिनी गई है। इस करके कथा रूप दे अंदर, कीर्तन रूप दे अंदर, जां फिर मूल मंत्र दा गुरमंत्र दा जाप करदे आं, परमेश्वर वाहिगुरु दा गुर की मूर्त मन में ध्यान उठदे आं बहिंदे आं, जिस पल जिस भी तरीके दे नाल वाहिगुरु दी याद साडे अंदर चल रही है ते उह समां साडा सफल है। ਵਾਹਿਗੁਰੂ ਦੀ ਯਾਦ ਦੇ ਕਿਤੇ ਕਿਤੇ ਰੁਮ ਕੇ ਤਾਂ ਵੰਜਦੇ ਆ ਥੋੜੇ ਬਹੁਤ, ਜਿੰਨੀ ਦੇਰ ਤੱਕ ਅਖੰਡਾਕਾਰ ਬਿਰਤੀ ਨਹੀਂ ਬਣ ਜਾਂਦੀ, ਇੱਕ ਰਸ ਲਗਾਤਾਰ ਤੇਲ ਧਾਰਾ ਵਾਂਗੂ ਜੇ ਲਾਏ ਰਹਾਂ ਲਿਵ ਤਾਰ, ਉਨੀ ਦੇਰ ਤੱਕ ਕਾਮਯਾਬੀ ਮਨੁੱਖਾ ਸਰੀਰ ਵਿੱਚ ਹੋ ਨਹੀਂ ਸਕਦੀ। ਪੂਰੀ ਕਾਮਯਾਬੀ ਉਦੋਂ ਹੀ ਹੈ ਜਦੋਂ ਊਠ ਤੇ ਬੈਠ ਤੇ ਸੋਵ ਤੇ ਨਾਮ ਕਹੋ ਨਾਨਕ ਜਨ ਕੇ ਸਦਕਾ, ਜਦੋਂ ਅਵਸਥਾ ਇਹੋ ਜਿਹੀ ਬਣ ਜਾਏ ਕਿ ਦਿਨ ਰਾਤੀ ਅਰੱਧ ਹੋ ਪਿਆਰੋ ਨਿਮਖ ਨਾ ਕੀਜਾ ਢੀਲਾ, ਇੱਕ ਨਿਮਖ ਦੀ ਵੀ ਢਿੱਲ ਨਾ ਹੋਵੇ। ਸਾਸ ਸਾਸ ਸਿਮਰ ਹੋ ਗੋਬਿੰਦ ਦੀ ਅਵਸਥਾ ਪ੍ਰਾਪਤ ਹੋ ਜਾਏ, ਸਵਾਸਾਂ ਦੇ ਸੂਤਰ ਦੇ ਵਿੱਚ ਨਾਮ ਦਾ ਮਣਕਾ ਪਰੋਇਆ ਜਾਏ ਤੇ ਉਹ ਸੰਸਾਰ ਦੀ ਸੂਈ ਨਹੀਂ, ਸੰਸਾਰ ਦਾ ਧਾਗਾ ਨਹੀਂ, ਬਿਨ ਧਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ। ਉਹਦੇ ਵਿੱਚ ਕਥਨ ਕੀਤਾ ਹੈ ਕਿ ਜਿਹੜੀ ਸੁਰਤ ਹੈ ਇਹ ਸੂਈ ਬਣ ਜਾਏ, ਵਾਹਿਗੁਰੂ ਦਾ ਪ੍ਰੇਮ ਧਾਗਾ ਬਣ ਜਾਏ ਤੇ ਵਾਹਿਗੁਰੂ ਦਾ ਨਾਮ ਮਣਕਾ ਬਣ ਜਾਏ, ਇੱਕ ਇੱਕ ਮਣਕਾ ਜੋੜ ਕੇ ਮਾਲਾ ਬਣ ਜਾਂਦੀ ਹੈ, ਇਸੇ ਤਰ੍ਹਾਂ ਸਵਾਸਾਂ ਦੀ ਮਾਲਾ ਬਣ ਜਾਏ, ਸੁਰਤ ਕੀ ਸੂਈ, ਪ੍ਰੇਮ ਕਾ ਧਾਗਾ, ਨਾਮ ਕਾ ਮਨ ਕਾ ਹੋਤਾ ਹੈ, ਐਸੀ ਮਾਲਾ ਜੋਜਨ ਫੇਰੇ ਪ੍ਰਭੂ ਰੂਪ ਹੋ ਜਾਤਾ ਹੈ। ਇਹ ਅੰਤਰੀ ਮਾਲਾ ਹੈ, ਕਬੀਰ ਮੇਰੀ ਸਿਮਰਣੀ, ਕਬੀਰ ਨੂੰ ਐਸੀ ਸਿਮਰਣੀ ਮਾਲਾ ਪ੍ਰਾਪਤ ਹੋਈ ਹੈ। ਰਸਨਾ ਉਪਰ ਰਾਮ ਤੇ ਗੁਰੂ ਸਾਹਿਬ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਸਾਨੂੰ 84 ਵਿੱਚ ਧੱਕੇ ਖਾਂਦਿਆਂ ਨੂੰ, ਜੀਵਾਂ ਨੂੰ ਆਪਣੇ ਕਰਮਾਂ ਦੇ ਅਨੁਸਾਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨਾਂ 'ਚ ਧੱਕੇ ਖਾਧੇ, ਮਨੁੱਖਾ ਸਰੀਰ ਤੱਕ ਬੜੀ ਮੁਸ਼ਕਲ ਤੱਕ ਪਹੁੰਚੇ ਹਾਂ। ਅਖੀਰਲਾ ਡੰਡਾ ਹੈ, ਜਦੋਂ ਇੱਥੋਂ ਹੱਥ ਛੁੱਟ ਗਿਆ ਮੁੜ ਕੇ ਉਹੀ ਚੱਕਰ ਫਿਰ ਤਿਆਰ ਹੈ, ਪੌੜੀ ਛੁੱਟ ਗਈ ਫਿਰ ਹੱਥ ਨਾ ਆਏ। ਇਹ ਮਨੁੱਖਾ ਸਰੀਰ ਦੀ ਪੌੜੀ ਇੱਕ ਵਾਰੀ ਛੁੱਟ ਗਈ ਨਾ ਹੱਥੋਂ, ਪਹਿਲਾ ਜਨਮ ਗਵਾਇਆ, ਮੁੜ ਕੇ ਉਹੀ ਚੱਕਰ ਫਿਰ ਤਿਆਰ ਹੈ। ਜਿਸ ਪਰਿਵਾਰ ਵਾਸਤੇ ਇੰਨੀ ਬੇਚੈਨੀ ਹੈ, ਜਿਸ ਪਰਿਵਾਰ ਦੇ ਜੀਵਾਂ ਵਾਸਤੇ, ਪੁੱਤਰਾਂ ਧੀਆਂ ਵਾਸਤੇ, ਤੇ ਕਈਆਂ ਨੂੰ ਤਾਂ ਇੰਨੀ ਬੇਚੈਨੀ ਹੈ ਕਿ ਆਪਣੇ ਬੱਚਿਆਂ ਦੀ ਚਿੰਤਾ ਦੇ ਵਿੱਚ ਹੀ ਬਲੱਡ ਪ੍ਰੈਸ਼ਰ ਕਰੀ ਫਿਰਦੇ, अनेकों बीमारियां अपने परिवार की चिंता करके ले बैठे ते गुरु की गल चंगी तरह समझ नहीं आई। ये मन प्यारिया तू सदा सच संभाले, एहो कुटुंब तू जे देखदा चले नाही तेरे नाले। चिंता किहदी कर रहे जिन्हें ने नाल नहीं जाना। संग की दे ना संग सदाए हैं, संसार विच आया सी तेरे नाल दे ता है सी, पर जदों जाएगा दे भी इत्थे रह जाएगी। बड़ा एक भुलेखा है, उस भुलेखे दे अंदर उस अंधकार दे अंदर जीवन बतीत हो जाता है। जिन्हां दा भुलेखा दूर हो गया जीवन सुखी हो जाता है। ये दुनिया दिन चार छे छाड़ चलो सबको, तो इस करके सतगुरु महाराज साहब ने बड़ी महान कृपा की थी। वो अकाल पुरख अंतरजामी संसार दा रचैता जो है गुरु नानक रूप हो करके मनुखी जामे विच आके करोड़ां ब्रह्मंडा दे मालक ने, कैसी खेड है भी किन्ना छोटा जा रूप धारण कर लिया जिदे एक एक रोम विच करोड़ां ब्रह्मांड ने। ते भाई गुरदास साहब ने लिखा, रोम रोम कोट ब्रह्मंड को निवास जास। एक एक रोम विच करोड़ां ब्रह्मंड हन जिस दे निवास कर दे। मान सो तार तार दर्श दिखाए है, वो गुरु नानक रूप होकर के संसार विच आ गए। आदि निरंजन है गुरु नानक, तार के मूर्त है जग आयो। इस गल दा सानू माण होना चाहिए कि संसार दे 750 धर्मां दे विच एक सिख धर्म ही ऐसा है ते जिसनू आप अकाल पुरख वाहिगुरु स्वरूप धारण करके गुरु स्वरूप विच मिलिया, किसे नू नहीं मिलिया। परमात्मा दे पुत्र होण दे जां होर कई तरह दे दावे तां जरूर होणगे, पर साक्षात गुर परमेश्वर एक है सब में रहा समाए। नानक सोधे सिमरत वेद पार ब्रह्म गुर नाहीं भेद। फिर उन्होंने सिखी मार्ग तोरिया, जिहड़ा इस मार्ग दे विच आ जाए वह जमां दे लोक नूं नहीं जाएगा। जिहड़ा गुरु नानक दा सिख बन गया, धर्मराज की हिम्मत नहीं है और वह रस्ते जा ही नहीं सकता, दूर रहे वह जनते बाट, वह तो रस्ते ही दूर है। रा दोवे एक जाने सो सिज सोई सिज सी, कुफर गो कुफराने पया दज सी। ते गुरु नानक दे सिखां दा मार्ग अलग है भाई। समर्थ गुरु सिरहत धरियो, समर्थ गुरु सर्वशक्तिमान है। ते उस गुरु नानक ने कैसा सौखा रास्ता चलाया जिन्हों गृहस्थी भी अपनाए त्यागी भी अपनाए, चारे वर्णा दे लोग जेडे भी मर्जी अपनाउन उसी दी कल्याण हो जाए। खत्री ब्राह्मण शूद वैस उपदेश चौं वर्णा को सांझा कर दिता, द्वैष किसे नाल भी नहीं है, प्यार सारयां दे नाल ही है। ऐसा गुरु नानक दा जेड़ा धर्म है ते उहदे विच सानू उहनां दी धर्मशाल विच जगह मिल जानी, उहनां दे धर्म विच जगह मिल जानी, उन्हां दे पुत्र तियां होण दा माण मिल जाना, गौरव है इस गल दा। गुरु कृपा करे आओ मनुखी जामे दे विच उह निरंकार स्वरूप ने जो अपनी प्राप्ति दे बोल बोले ओला रख के कि जे रब नूं मिलना है तां बाणी नाल जुड़ो, इक ओला ही है। ਇਹ ਇਉਂ ਲੱਗਦਾ ਕਿ ਪਰਮਾਤਮਾ ਨੇ ਆਪਣੀ ਸਿਫਤ ਗੁਰੂ ਰੂਪ ਹੋ ਕੇ ਆਪ ਹੀ ਕੀਤੀ ਹੋਈ ਹੈ, ਕੋਈ ਬਾਹਲਾ ਫਰਕ ਨਹੀਂ। ਗੁਰਸਿੱਖਾਂ ਦੀ ਕਲਿਆਣ ਵਾਸਤੇ ਆਓ ਮਨ ਬਿਰਤੀਆਂ ਇਕਾਗਰ ਕਰਕੇ ਲੜੀਵਾਰ ਜਿਹੜੀ ਕਥਾ ਚੱਲਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 620 ਅੰਗ ਤੇ सोरठ रागणी दे अंदर ये विचार चल रही है। श्री गुरु अर्जन देव जी महाराज जिन्हां दे अमृत वचन रसना तो उच्चारण किए हुए प्राप्त हो रहे हैं, तो जिस प्रकार अगे विचार आ रही है सुनना करो दे।
श्री वाहिगुरु जी सोरठ महला पंजवा संत हर हर नाम त्याई।
इस तुक दे विच पहला शब्द जिहड़ा है पद संत हो, ते ए पद थोड़ा जा विशेष करके खोलन वाला है। उस नूं अगे फिर जैसे विचार है ते उना सारे पदां दे अंदर कोई इस तरह का नहीं जिहड़ा बहुत विशेष करके खोलन वाला होवे। ये एक पद बहुत जरूरी खुलन वाला है। ये पद इस गल की मंग करता है कि संत शब्द किस वास्ते वरत्या हुए। अज संसार दे विच इस पद का बेलोड़ा विरोध करन वाले कदे ये भी नहीं देखते कि इस पद का विरोध करन नाल गुरबाणी का विरोध ही हो रहा है। इस पद का अपमान करन दे नाल गुरु का अपना ही अपमान हो रहा है। इस करके इस पद नूं जरूर समझना चाहिए। आप सूझवान स्रोते जन बैठे हो, इस पद नूं खोलन लग्या मेरी जिहड़ी भी उदाहरणा दे विच तुहानूं किसे नूं शंका होवे निरसंदेह कथा तो बाद मेरे नाल बैठ के विचार भी कर सकते हो जी। ये जिहड़ी तुसीं उदाहरणा दित्ती है ये तो गुरमत तो उल्ट है, तुहाडे कोल हक है। ये जी भी याद रखना मनमुखां कोल नहीं गुरमुखां दे कोल हक है। जिहड़े गुरु दे लड़ लगे होए न, गुरु ते जिन्हां दी भावना है गुरु नूं समर्पित, ਉਹ ਫਿਰ ਸ਼ੰਕਾ ਕੱਢਣ ਦੇ ਲਈ ਕੋਈ ਗੱਲ ਪੁੱਛਣ ਇਹ ਗੁਰਮਤ ਦੀ ਵਿਚਾਰ ਹੈ। ਸ਼ੰਕਾ ਪਾਉਣ ਦੇ ਲਈ ਕੋਈ ਗੱਲ ਕਰਨ ਫਿਰ ਪਾਣੀ ਦੇ ਵਿੱਚ ਮਧਾਣੀ ਪਾਇਆ ਕਦੇ ਮੱਖਣ ਨਿਕਲਿਆ ਹੀ ਨਹੀਂ ਅੱਜ ਤੱਕ। ਇਸ ਕਰਕੇ ਮਧਾਣੀ ਪਾਣੀ 'ਚ ਪਾਉਣੀਆਂ ਨਹੀਂ ਚਾਹੀਦੀ। ਜਦੋਂ ਕੋਈ ਪਾਣੀ 'ਚ ਮਧਾਣੀ ਪਾ ਕੇ ਕਹੇ ਵੀ ਆ ਮੇਰੇ ਨਾਲ ਆਪਾਂ ਰਲ ਕੇ ਮੱਖਣ ਕੱਢੀਏ ਤਾਂ ਉਹਦੇ ਅੱਗੇ ਹੱਥ ਜੋੜਦੇ ਵੀ ਤੂੰ ਜਿੱਤਿਆ ਅਤੇ ਅਸੀਂ ਹਾਰੇ। ਹੁਣ ਸਾਡੇ ਕੋਲ ਇਸ ਪਦ ਨੂੰ ਖੋਲ੍ਹਣ ਵਾਸਤੇ ਪਹਿਲੀ ਬਾਤ ਗੁਰੂ ਗ੍ਰੰਥ ਸਾਹਿਬ ਜੀ, ਜੋ ਸਾਡਾ ਗੁਰੂ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਇਹ ਪਦ ਕਿਸ ਵਾਸਤੇ ਵਰਤਿਆ ਹੈ। ਗਿਆਰਵੇਂ ਥਾਂ 'ਤੇ ਤਾਂ ਹਾਜ਼ਰ ਗੁਰੂ ਇਹੀ ਨਹੀਂ ਸਾਡੇ ਕੋਲ ਪ੍ਰਗਟ ਗੁਰਾਂ ਦੀ ਦੇ। ਜਿਹੜਾ ਸ਼ਬਦ ਸਾਡੇ ਆਪਣੇ ਸਮਝ ਨਾ ਆਵੇ, ਜੇ ਆਪ ਪਰਖ ਨਾ ਆਵੇ ਤਾਂ ਪਾਰਖੋਂ ਥਾ ਬੋਲੋ ਪਰਖਾਏ, ਅਤੇ ਫਿਰ ਅਸੀਂ ਆਪ ਤੋਂ ਵੱਡੇ ਵਿੱਦਿਆ ਦੇ ਵਿੱਚ ਜਿਨ੍ਹਾਂ ਨੂੰ ਵਿੱਦਿਆ ਦੇ ਨਾਲ ਹੀ ਸੰਬੰਧ ਹੈ ਉਹਦੇ ਕੋਲੋਂ, ਪਰ ਉਹਦੇ ਹੱਥ ਵਿੱਚ ਤੱਕੜੀ ਬੇਈਮਾਨੀ ਵਾਲੀ ਨਾ ਹੋਵੇ। ਵੱਧ ਘੱਟ ਤੋਲਣ ਵਾਲੀ ਤੱਕੜੀ ਕਦੇ ਤੋਲੇਗੀ ਨਹੀਂ, ਸੁਣ ਬੇਈਮਾਨਾ ਹੈ ਉਹ। ਇਮਾਨਦਾਰੀ ਨਾਲ ਇਹ ਸ਼ਬਦ ਨੂੰ ਸਮਝਣਾ ਹੈ ਤਾਂ ਫਿਰ ਦੋ ਤਿੰਨ ਗੱਲਾਂ ਸਾਹਮਣੇ ਨੇ ਕਿ ਸਾਨੂੰ ਇਸ ਸ਼ਬਦ ਦੀ ਪਹਿਲਾਂ ਪਰਿਭਾਸ਼ਾ ਕਰਨੀ ਪਏਗੀ। ਸੰਤ ਦੀ ਡੈਫੀਨੇਸ਼ਨ ਕੀ ਹੈ? ਜਦੋਂ ਇਸ ਦੀ ਪਰਿਭਾਸ਼ਾ ਉਹ ਵੀ ਮਨ ਦੀ ਕਲਪਨਾ ਦੇ ਆਧਾਰ 'ਤੇ ਨਹੀਂ, ਜਿਹੜੇ ਸਾਡੇ ਕੋਲ ਸਰੋਤ ਹਨ, ਜਿਹੜੇ ਸਾਡੇ ਕੋਲ ਕੋਸ਼ ਨ, ਅਤੇ ਜਿਹੜੀ ਲਿਖੀ ਪੜ੍ਹੀ ਗੱਲ ਹੈ ਜਿਹਨੂੰ ਆਪਾਂ ਇਹ ਕਹਿ ਦਈਏ ਵੀ ਦੋ ਅਤੇ ਦੋ ਚਾਰ ਹੁੰਦੇ ਨੇ ਪੰਜ ਨਹੀਂ ਹੁੰਦੇ, ਅਤੇ ਅਸੀਂ ਉਹਨਾਂ ਪਦਾਂ ਦੇ ਅਨੁਸਾਰ। ਹਾਂ, ਇੱਕ ਗੱਲ ਮੈਂ ਵੀ ਜ਼ਰੂਰ ਕਹਾਂਗਾ, ਸਾਡੀ ਸੰਪਰਦਾ ਦੇ ਗਿਆਨੀ ਸਿੰਘ ਮਹਾਂਪੁਰਸ਼ ਸੰਪਰਦਾਈ ਵਿਦਵਾਨ ਵੀ ਕਹਿੰਦੇ ਨੇ ਸਾਰੇ, ਇਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਵੀ ਬਹੁਤ ਹਨ। ਪਰਿਭਾਸ਼ਾ ਦੱਸੇਗੀ ਕਿ ਇਸ ਵਿਅਕਤੀ 'ਤੇ ਇਹ ਸ਼ਬਦ ਸ਼ੋਭਦਾ ਨਹੀਂ, ਜੋ ਸੰਸਾਰ ਨਾਲ ਠੱਗੀ ਮਾਰ ਰਿਹਾ ਹੈ, ਪਹਿਰਾਵਾ ਧਾਰਨ ਕੀਤਾ ਹੋਇਆ ਸੰਤ ਦਾ, ਦੁਰਾਚਾਰੀ ਹੈ,
समाज दे विच विरोधी एक किस्म दी बुराइयां नूं जन्म देण वाला है, तां उहनां दे लई तां गुरु गोबिंद सिंह साहब सच्चे पातशाह भी विरोध करदे ने इस गल। पेख दिखायो जगत को लोगन को बसकीन, अंत काल काती कट्यो बास नरक मोली। इहदी दुरवरतों भी हो रही है, जिहदे कोल संत दा सुभाअ नहीं संत दा बाणा है इह दुरवरतों है। जिहड़ा कदे फौज भर्ती नहीं होया, पुलिस च भर्ती नहीं हो पाया होया ते वर्दी पाई फिरदा है, ਤਾਂ ਕਿਤੇ ਨਾ ਕਿਤੇ ਸਰਕਾਰ ਦੀਆਂ ਨਜ਼ਰਾਂ ਵਿੱਚ ਚੋਰ ਜ਼ਰੂਰ ਹੈ। ਵਰਦੀ ਹੈ, ਪੁਲਿਸ ਦੇ ਵਿੱਚ ਨਹੀਂ, ਫੌਜ ਵਿੱਚ ਨਹੀਂ। ਇਹ ਮਹਿਕਮੇ ਦੇ ਨਾਲ ਕੀ ਲੈਣ ਦੇਣਾ ਇਸਦਾ? ਕੇਵਲ ਵਰਦੀ ਪਾ ਕੇ ਕਿਹਾ ਵੀ ਮੈਂ ਉਸਦਾ, ਗਲਤ ਬਾਤ ਹੈ। ਇਸ ਪ੍ਰਕਾਰ ਦੇ ਜਿਹੜੇ ਲੋਕ ਨੇ ਉਹ ਇਸ ਸ਼ਬਦ ਦੀ ਦੁਰਵਰਤੋਂ ਕਰ ਰਹੇ ਨੇ, ਔਰ ਜਿਹੜੇ ਲੋਕ ਈਰਖਾ ਵਿੱਚ ਆ ਕੇ ਇਸ ਸ਼ਬਦ ਨੂੰ ਇਹ ਕਹਿੰਦੇ ਨੇ ਕਿ ਸੰਤ ਕੇਵਲ ਗੁਰੂ ਵਾਸਤੇ ਹੈ, ਉਹ ਇਸ ਸ਼ਬਦ ਦਾ ਅਪਮਾਨ ਕਰ ਰਹੇ ਨੇ। ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਇਮਾਨਦਾਰੀ ਨਾਲ ਦੇਖਣਾ, ਅਸੀਂ ਗੁਰੂ ਦੀ ਮਤ ਅਨੁਸਾਰ ਦੇਖਣਾ ਇਹ ਸ਼ਬਦ ਕਿਹਦੇ ਵਾਸਤੇ ਹੈ। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਤਾਂ ਉਦਾਹਰਨ ਕੋਈ ਨਹੀਂ, ਫਿਰ ਭਾਈ ਗੁਰਦਾਸ ਵਰਗਾ ਵਿਦਵਾਨ ਸਾਡੇ ਕੋਲ ਕੋਈ ਨਹੀਂ, ਫਿਰ ਭਾਈ ਸੰਤੋਖ ਸਿੰਘ ਸਾਹਿਬ ਵਰਗਾ ਵਿਦਵਾਨ ਕੋਈ ਨਹੀਂ ਸਾਡੇ ਕੋਲ, ਗਿਆਨੀ ਗਿਆਨ ਸਿੰਘ ਵਰਗੀ ਕਾਵਿ ਰਚਨਾ ਕਰਨ ਵਾਲੇ ਅੱਜ ਦੇ ਯੁੱਗ ਵਿੱਚ ਨਹੀਂ ਹੈ ਸਾਡੇ ਕੋਲ। ਇਹ ਸਾਡੇ ਕੋਲ ਪ੍ਰਮਾਣ, ਤੇ ਅਸੀਂ ਇਹਨਾਂ ਦੁਆਰਾ ਫਿਰ ਉਸ ਤੋਂ ਬਾਅਦ ਭਾਈ ਕਾਨ ਸਿੰਘ ਵਰਗੇ ਮਹਾਨ ਕੋਸ਼ ਲਿਖਣ ਵਾਲੇ ਜਿਨ੍ਹਾਂ ਨੇ ਬਹੁਤ ਕੁਛ ਸਿੱਖ ਕੌਮ ਨੂੰ ਦਿੱਤਾ, ਜ਼ਿੰਦਗੀ ਲਾ ਦਿੱਤੀ ਮਹਾਨ ਕੋਸ਼ ਬਣਾਉਣੇ। ਹੁਣ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਸਾਰਾ ਮਿਲਮਾ ਅੱਜ ਦੇ ਇਸ ਪਦ ਦਾ ਸਰੂਪ ਕੱਢਣਾ ਹੈ। ਤੇ ਜਿਹੜੀ ਬਾਤ ਉਦਾਹਰਨਾਂ ਤੋਂ ਬਿਨਾਂ ਆਪਣੀਆਂ ਮਨ ਘੜਤ ਗੱਲਾਂ ਦੇ ਨਾਲ ਕਰੀ ਜਾਏ ਉਹ ਅੱਜ ਵੀ ਝੂਠ ਹੈ ਤੇ ਕੱਲ੍ਹ ਵੀ ਝੂਠ ਹੈ, ਕੋਈ ਵੀ ਕਰੇ, ਮੈਂ ਕਰਾਂ ਜਾਂ ਹੋਰ ਕਰੇ। ਪਹਿਲੀ ਗੱਲ ਵੀ ਇਸ ਸ਼ਬਦ ਦੀ ਪਰਿਭਾਸ਼ਾ ਕੀ ਹੈ ਪਹਿਲਾਂ ਆਪਾਂ ਇਹ ਲੈਂਦੇ ਹਾਂ, ਕਿਉਂਕਿ ਅਰਥ ਦੀ ਵਿਚਾਰ ਹੈ ਨਾ। ਇਹੋ ਜਿਹੀਆਂ ਗੱਲਾਂ ਗੁਰਬਾਣੀ ਦੀ ਕਥਾ 'ਚ ਖੁੱਲਦੀਆਂ, ਘਰ ਬੈਠਿਆਂ ਨਹੀਂ ਖੁੱਲ ਸਕਦੀਆਂ। ਕੁਦਰਤੀ ਸ਼ਬਦ ਆਇਆ, ਇਸ ਕਰਕੇ ਇਹਦੀ ਵਿਆਖਿਆ ਦੇ ਵਿੱਚ ਆਪਾਂ ਨੂੰ ਜ਼ਰੂਰ ਸਮਝਣਾ ਚਾਹੀਦਾ। ਸੰਤ ਦੀ ਪਰਿਭਾਸ਼ਾ ਵਿੱਚ ਕੋਸ਼ ਕਰਤਾ ਲਿਖਦਾ ਕਿ ਸ਼ਾਂਤ ਆਤਮਾ ਨੂੰ ਸੰਤ ਕਿਹਾ ਜਾਂਦਾ। ਇਹਨੂੰ ਥੋੜ੍ਹਾ ਜਿਹਾ ਹੋਰ ਗਹਿਰਾਈ ਤਾਂ ਖੋਲੋਗੇ ਕੋਸ਼ ਕਰਤਾ ਦੀ ਇਸ ਦਲੀਲ ਨੂੰ, ਤਾਂ ਫਿਰ ਸਮਝ ਆਏਗੀ ਕਿ ਜਿਸ ਨੇ ਆਪਣਾ ਮਨ ਔਰ ਸਰੀਰ ਦੇ ਇੰਦਰੇ ਆਪਣੇ ਵਸ ਵਿੱਚ ਕਰ ਲਏ, ਚੰਚਲਤਾਈ ਤੋਂ ਅੱਖਾਂ ਰੋਕ ਲਈਆਂ, ਚੰਚਲਤਾਈ ਤੋਂ ਮਨ ਰੋਕ ਲਿਆ ਔਰ ਅੰਦਰ ਲਿਵ ਲੱਗ ਗਈ, ਅਤੇ ਮਨ ਚੰਚਲ ਨਹੀਂ ਤਨ ਚੰਚਲ ਨਹੀਂ, ਅਤੇ ਜਿਸਨੇ ਮਨ ਅਤੇ ਇੰਦਰੀਆਂ ਨੂੰ ਟਿਕਾ ਲਿਆ ਅਤੇ ਸੰਤ ਦੀ ਪਰਿਭਾਸ਼ਾ ਉਹਦੇ 'ਤੇ ਟੁੱਕਦੀ ਹੈ, ਉਹਨੂੰ ਸ਼ਾਂਤ ਆਤਮਾ ਅਤੇ ਸੰਤ ਕਿਹਾ ਜਾਂਦਾ ਹੈ। ਇਹ ਕੋਸ਼ਾਂ ਦੇ ਵਿੱਚ ਅਰਥ ਹੈ। ਅਤੇ ਦੂਸਰੀ ਬਾਤ ਫਿਰ ਇਸ ਨੂੰ ਕਿਹਾ ਕਿ ਇਸ ਸ਼ਬਦ ਦੀ ਵਰਤੋਂ ਸ਼ਾਂਤ ਆਤਮਾ ਦੇ ਲਈ, ਇਸ ਸ਼ਬਦ ਦੀ ਵਰਤੋਂ ਜਿਹੜਾ ਵਿਦਿਆ ਪੜ੍ਹਿਆ ਹੋਵੇ ਅਤੇ ਉਸ ਨੂੰ ਵਿਦਵਾਨ ਨੂੰ ਸੰਤ ਕਿਹਾ ਜਾਂਦਾ। ਇਹ ਵੀ ਕੋਸ਼ ਦੇ ਵਿੱਚ ਅਰਥ ਹੈ। ਉਸ ਦੇ ਪ੍ਰਹਿਵਾਚੀ ਸ਼ਬਦ ਹਨ ਪੰਡਿਤ, ਵਿਦਵਾਨ, ਸੰਤ। ਇਹਨਾਂ ਤਿੰਨਾਂ ਦੇ ਵਿੱਚ ਕੋਈ ਅੰਤਰ ਨਹੀਂ, ਸੰਤ ਕਹਿ ਲਓ, ਵਿਦਵਾਨ ਕਹਿ ਲਓ, ਪੰਡਿਤ ਕਹਿ ਦਿਓ, ਇੱਕ ਹੈ। ਪੰਡਿਤ ਵੀ ਵਿਦਵਾਨ ਨੂੰ ਕਹਿੰਦੇ ਨੇ, ਵਿਦਵਾਨ ਨੂੰ ਪੰਡਿਤ ਕਹਿੰਦੇ ਨੇ, ਜਿਹਦੀ ਪੰਡਾ ਬੁੱਧੀ ਹੈ। ਪੰਡਿਤ ਕੋਈ ਕਿਸੇ ਬ੍ਰਾਹਮਣ ਦਾ ਨਾਮ ਨਹੀਂ ਹੈ, ਇਹਨਾਂ ਕੋਲ ਵਿਦਿਆ ਹੋਣ ਕਰਕੇ ਉਹਨਾਂ ਨੂੰ ਪੰਡਿਤ ਕਹਿਣ ਲੱਗ ਗਏ। ਵੈਸੇ ਉਹ ਬ੍ਰਾਹਮਣ ਅਤੇ ਪੰਡਿਤ ਤਾਂ ਕੋਈ ਵੀ ਹੋ ਸਕਦਾ। ਤੋ ਇਸ ਕਰਕੇ ਹੁਣ ਤੀਸਰਾ ਅਰਥ ਇਹਦਾ ਬਣਦਾ ਹੈ ਕਿ ਜਿਹੜੇ ਵਿਅਕਤੀ ਦੇ ਵਿੱਚ ਗੁਣ ਵਿਸ਼ੇਸ਼ ਪੈਦਾ ਹੋ ਗਏ ਆਮ ਲੋਕਾਂ ਦੇ ਨਾਲੋਂ, ਤੇ ਉਹ ਸ੍ਰੇਸ਼ਟ ਗੁਣਾਂ ਵਾਲਾ, ਉੱਤਮ, ਉਹਦੀ ਸੰਗਿਆ ਸੰਤ ਹੋਵੇ। ਹੁਣ ਚੌਥਾ ਅਰਥ ਹੈ ਇਸ ਦਾ, ਸੰਤ ਸ਼ਬਦ ਦਾ। ਤੁਸੀਂ ਹੈਰਾਨ ਹੋ ਗਏ ਕਿ ਕੋਸ਼ਕਰਤਾ ਨੇ ਇਸ ਤਰ੍ਹਾਂ ਝਾਰਾ ਲਾ ਲਾ ਕੇ ਨਿਖਾਰਿਆ ਹੋਇਆ ਇਸ ਸ਼ਬਦ ਨੂੰ। ਮੈਂ ਕਈ ਵਾਰ ਜਦੋਂ ਸਾਡੇ ਸਿੱਖ ਧਰਮ ਦੇ ਐਵੇਂ ਦੋ ਕੁ ਪੁਸਤਕਾਂ ਪੜ੍ਹ ਕੇ ਵਿਦਵਾਨ ਬਣ ਕੇ ਸਟੇਜ 'ਤੇ ਬਹਿ ਕੇ ਫਿਰਨਾ, ਗੁਰਮਤ ਦੀਆਂ ਧੱਜੀਆਂ ਉਡਾਉਂਦੇ ਵੇਖਦੇ ਹਾਂ ਨਾ, ਅਖੇ ਕਿਸੇ ਨੂੰ ਸੰਤ ਨਾ ਕਹੋ, ਝਾੜੂ ਫੜਿਆ ਹੋਇਆ ਜਿਵੇਂ ਕੂੜਾ ਸਿੰਬਰੀ ਦਾ ਨਾ। ਅਤੇ ਕੁਛ ਵੀਰਾਂ ਦੇ ਕੋਲ ਅਜਿਹਾ ਝਾੜੂ ਹੈ ਕਿ ਸੰਤ ਕੋਈ ਨਹੀਂ ਅਤੇ ਕਿਸੇ ਨੂੰ ਸੰਤ ਨਾ ਕਹੋ। ਐਸਾ ਅਨਰਥ, ਐਸੀ ਮਨਮੁਖਤਾ ਦਾ ਉਪਦੇਸ਼ ਜਿਹਨੂੰ ਭਾਈ ਗੁਰਦਾਸ ਨਾ ਮੰਨਣ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨਾ ਮੰਨੇ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਮੰਨਣ, ਅਤੇ ਫਿਰ ਗਣਾਜ ਕੇ ਕਹੇ ਔਰ ਉਹਨੂੰ ਚਾਰ ਨਾਲ ਸਹਾਰਾ ਦੇਣ ਵਾਲੇ ਨਾਸਤਕ ਕਹਿਣ, ਇਹ ਪ੍ਰਚਾਰ ਵਧੀਆ ਜੀ, ਬਸ ਇਹੋ ਜਿਹਾ ਪ੍ਰਚਾਰ ਹੋਣਾ ਚਾਹੀਦਾ। ਇਹਨੂੰ ਕਹਿੰਦੇ ਆ ਵੀ ਅੰਨੀ ਪੀਂਦੀ ਅਤੇ ਕੁੱਤੇ ਚੱਟਦੇ ਆ। ਕਿਉਂ ਹੈ ਐਸਾ? ਤੁਹਾਡੇ ਕੋਲ ਕਸਵੱਟੀ ਹੈ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ। ਕੋਈ ਜ਼ਰੂਰੀ ਨਹੀਂ ਮੈਂ ਜਿਹੜੀ ਗੱਲ ਕਰਦਾ ਵੀ ਇਹ ਗੱਲ ਸਹੀ ਹੋਵੇ, ਪਰ ਮੈਂ ਤੁਹਾਨੂੰ ਨਾਲ ਨਾਲ ਗ੍ਰੰਥਾਂ ਦੇ ਨਾਂ ਦੱਸੀ ਜਾਵਾਂਗਾ, ਤੁਸੀਂ ਆਪ ਪੜ੍ਹ ਲਓ, ਸਪਸ਼ਟ ਅਰਥ ਤੁਹਾਨੂੰ ਮਿਲਣਗੇ। ਅਤੇ ਚੌਥਾ ਅਰਥ ਕੀਤਾ ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਨੇ ਕਿ ਗੁਰੂ ਨਾਨਕ ਦੇ ਸਾਰੇ ਸਿੱਖਾਂ ਦੀ ਸੰਗਿਆ ਹੀ ਸੰਤ ਹੈ, ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦੇ ਘਰ ਦੇ ਵਿੱਚ ਹਰ ਸਿੱਖ ਨੂੰ ਸੰਤ ਕਹਿ ਸਕਦੇ ਹੋ ਤੁਸੀਂ। ਭਾਈ ਕਾਹਨ ਸਿੰਘ ਦੀ ਗੱਲ 'ਤੇ ਕਦੇ ਜੇ ਸ਼ੰਕਾ ਹੋ ਜਾਏ ਤਾਂ ਫਿਰ ਦੋ ਕਦਮ ਅੱਗੇ ਭਾਈ ਗੁਰਦਾਸ ਦੇ ਪਹੁੰਚ ਜਾਣਾ, ਭਾਈ ਗੁਰਦਾਸ ਨੂੰ ਪੁੱਛ ਲੈਣਾ ਕਿ ਕਾਹਨ ਸਿੰਘ ਨੇ ਕਿਤੇ ਝੂਠ ਤਾਂ ਨਹੀਂ ਬੋਲਿਆ, ਫਿਰ ਵੀ ਬੰਦਾ ਸੀ ਅਫਸਰ ਨੂੰ। ਅਤੇ ਭਾਈ ਗੁਰਦਾਸ ਨੇ ਇੱਕ ਸ਼ਬਦ ਉਚਾਰ ਕੇ ਕਿਹਾ, ਤੀਰਥ ਨਾਤੇ ਪਾਪ ਜਾਣ, ਪਤਦ ਉਦਾਹਰਣ ਨੌ ਧਰਾਇਆ, ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਪਾਇਆ, ਸਾਧ ਹੋਏ ਮਨ ਸਾਧਕੇ, ਚਰਨ ਕਮਲ ਗੁਰਚਿਤ ਵਸਾਇਆ, ਉਪਮਾ ਸਾਧ ਅਗਾਧ ਬੋਧ, ਕੋਟ ਮਧੇ ਕੋਈ ਸਾਧ ਸੁਣਾਇਆ। ਇੱਥੇ ਹੁਣ ਇਹ ਵਿਚਾਰ ਇੱਕ ਸਮਝਣ ਵਾਲੀ ਹੈ, ਕਿਉਂਕਿ ਮੈਂ ਪ੍ਰਕਰਨ ਦੇ ਅਨੁਸਾਰ 19 ਕੇ ਗੱਲ ਕੱਢਣੀ ਹੈ, ਜਿਹੜੇ ਸ਼ਬਦ ਵਿੱਚੋਂ ਕੱਢਣੀ ਹੈ, ਸਾਰੇ ਸ਼ਬਦ ਦੇ ਅਰਥ ਨਹੀਂ। ਭਾਈ ਸਾਹਿਬ ਕਹਿੰਦੇ ਨੇ ਵੀ ਸੰਨਿਆਸੀ ਲੈ ਲਓ, ਬੈਰਾਗੀ ਲੈ ਲਓ, ਜੋਗੀ ਲੈ ਲਓ, ਅਨੇਕਾਂ ਮਤਾਂ ਦੇ, ਜੇ ਸਾਰਿਆਂ ਦੇ ਵਿੱਚ ਸੰਤ ਲੱਭਣਾ ਨਾ, ਕਹਿੰਦੇ ਕਰੋੜਾਂ 'ਚ ਇੱਕ ਸੰਤ ਲੱਭੂਗਾ, ਕਰੋੜਾਂ 'ਚ। ਜੇ ਤੁਸੀਂ ਗੁਰੂ ਨਾਨਕ ਦੇ ਸਿੱਖਾਂ ਦੇ ਵਿੱਚ ਸੰਤ ਲੱਭਣਾ, ਕਹਿੰਦੇ ਫਿਰ ਗਿਣਤੀ ਕੋਈ ਨਹੀਂ ਕਿੰਨੇ ਸੰਤ ਨੇ ਇੱਥੇ। ਭਾਈ ਗੁਰਦਾਸ ਕਹਿੰਦੇ ਨੇ ਇਹ ਗੱਲ, ਗੁਰਸਿੱਖ ਸਾਧ ਅਸੰਖ ਜਗ, ਸੰਖ ਗਿਣਤੀ, ਅਸੰਖ ਗਿਣਤੀ ਤੋਂ ਰਹਿਤ। ਕਹਿੰਦੇ ਜੀ ਕਾਰਨ ਕੀ ਹੈ? ਕਹਿੰਦੇ ਧਰਮ ਸਾਲ ਥਾਂ ਥਾਂ ਸੁਹਾਇਆ, ਜਿੱਥੇ ਗੁਰਦੁਆਰਾ ਹੈ ਗੁਰਦੁਆਰੇ 'ਚ ਬਹਿਣ ਵਾਲੇ ਬਹਿੰਦੇ ਹੀ ਸੰਤ ਨੇ, ਕਹਿੰਦੇ ਦੂਜਾ ਆਉਂਦੇ, ਮਤਲਬ ਗੁਰਸਿੱਖ ਬਹਿੰਦੇ ਨੇ। ਭਾਈ ਸਾਹਿਬ ਗੁਰਸਿੱਖਾਂ ਨੂੰ ਸੰਤ ਕਹਿ ਰਹੇ। ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨ ਜਥੇ ਦੇ ਬਾਨੀ, ਬੜੀ ਬੰਦਗੀ ਵਾਲੇ, ਉਹ ਗੁਰਮੁਖ ਸੀ, ਕਰਨੀ ਕਮਾਈ ਵਾਲੇ। ਕਿਸੇ ਵੀ ਜੀਵਨ ਵਾਲੇ ਗੁਰਸਿੱਖ ਦੇ ਕੋਲੋਂ ਜਿੰਨੇ ਵੀ ਉਸ ਦੇ ਸ਼ੁਭ ਗੁਣ, ਉਹਨਾਂ ਨੂੰ ਧਾਰਨ ਕਰਨਾ ਚਾਹੀਦਾ। ਅਤੇ ਜੇ ਕਿਤੇ ਨਾ ਕਿਤੇ ਦੇਹ ਹੈ, ਫਿਰ ਵੀ ਸਰੀਰ ਹੈ, ਕਿਤੇ ਕੋਈ ਘਾਟ ਹੈ ਉਹ ਛੱਡ ਦਿਓ, ਪਰ ਨਿੰਦਿਆ ਕਰਨ ਦੀ ਲੋੜ ਨਹੀਂ। ਭਾਈ ਸਾਹਿਬ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ, ਮੈਂ ਪੜ੍ਹੀ ਆ, ਭਾਈ ਰਣਧੀਰ ਸਿੰਘ ਸਾਹਿਬ, ਸੈਂਕੜੇ ਉਦਾਹਰਨਾਂ ਦਿੱਤੀਆਂ ਸੰਤ ਪਦ ਦੇ ਉੱਤੇ। ਉਹਦਾ ਨਾਂ ਹੈ ਸੰਤ ਪਦ ਨਿਰਣੇ, ਪੁਸਤਕ ਦਾ ਹੈਡਿੰਗ ਹੀ ਇਹ ਹੈ, ਸੰਤ ਪਦ ਨਿਰਣੇ। ਅਤੇ ਉਸ ਦੇ ਅਨੁਸਾਰ ਜੇ ਦੇਖੀਏ ਜਿਹੜੀਆਂ ਉਦਾਹਰਨਾਂ ਭਾਈ ਸਾਹਿਬ ਨੇ ਦਿੱਤੀਆਂ, ਨਾ ਤਾਂ ਜਣਾ ਖਣਾ ਸੰਤ ਹੋ ਸਕਦਾ, ਨਾ ਇਹ ਹੋ ਸਕਦਾ ਵੀ ਕੋਈ ਵੀ ਸੰਤ ਨਹੀਂ। ਰਿਜ਼ਲਟ ਇਹ ਹੈ, ਉਹਨਾਂ ਨੇ ਨਿਰਣਾ ਕੀਤਾ ਕਿ ਇਹ ਪਦ ਗੁਰੂ ਵਾਸਤੇ ਵੀ ਕਿਤੇ ਕਿਤੇ ਵਰਤਿਆ ਹੋਇਆ, ਕਿਤੇ ਕਿਤੇ ਅਕਾਲ ਪੁਰਖ ਵਾਸਤੇ ਵੀ ਵਰਤਿਆ ਹੋਇਆ, ਔਰ ਇਹੀ ਪਦ ਗੁਰਸਿੱਖਾਂ ਵਾਸਤੇ ਵੀ ਵਰਤਿਆ ਹੋਇਆ। ਇਹਦਾ ਮਤਲਬ ਫਿਰ ਇਤਨਾ ਅਪਮਾਨ ਕੇ ਵਾਢਾ ਕਰਕੇ ਕਹਿ ਦੇਣਾ ਸਾਨੂੰ ਕੋਈ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਬੈਠ ਕੇ ਗੁਰੂ ਦੀ ਗੋਦੀ ਦੇ ਵਿੱਚ ਬੈਠ ਕੇ ਇਹ ਇਉਂ ਲੱਗਦਾ ਵੀ ਕਿ ਉਹੇ ਜੇ ਅਣਜਾਣ ਬੱਚੇ ਦਾ ਕਰਤਵ ਹੈ ਜਿਹੜਾ ਬਾਪ ਦੀ ਗੋਦੀ 'ਚ ਬੈਠਾ, ਬਾਪ ਦੀ ਦਾੜੀ ਪੱਟੀ ਜਾਂਦਾ, ਬੈਠਾ ਵੀ ਬਾਪੂ ਦੀ ਗੋਦ 'ਚ ਹੀ ਹੈ ਅਤੇ ਦਾੜੀ ਨੂੰ ਵੀ ਹੱਥ ਉਸ ਦੇ ਪਾਇਆ ਹੋਇਆ। ਕੁਛ ਗੁਰੂ ਨਾਨਕ ਦੇ ਇਹੋ ਜਿਹੇ ਬੱਚੇ ਪੈਦਾ ਹੋ ਗਏ, ਬਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਗੋਦ 'ਚ ਨੇ ਅਤੇ ਦਾੜੀ ਨੂੰ ਹੱਥ ਵੀ ਗੁਰੂ ਦੇ ਪਾਉਂਦੇ ਹੈ। ਕਿਉਂ? ਕਿਤੇ ਨਾ ਕਿਤੇ ਵਿੱਦਿਆ ਦੇ ਵਿੱਚ ਕਮੀ ਹੈ। ਮੰਨੀ ਜਾਣਵੇ ਵਿਦਵਾਨ ਨੂੰ, ਵਿਆਗਰ ਦਾ ਦੋਸ਼ ਕਹਿੰਦੇ ਇਹਨਾਂ ਨੂੰ ਵਿਦਵਾਨ। ਵਿਆਗਰ ਦਾ ਦੋਸ਼ ਤੁਹਾਨੂੰ ਕਹਿਣ ਦੇ ਨਾਲ ਨਹੀਂ ਸਮਝ, ਉਹ ਵਿਦਵਾਨ ਸਮਝ ਲੈਂਦੇ ਹੁੰਦੇ ਆ। ਵਿਆਗਰ ਦਾ ਦੋਸ਼ ਹੁੰਦੇ ਨੇ ਵੀ ਆਪਣੀ ਗੱਲ ਨੂੰ ਆਪ ਹੀ ਕੱਟ ਦੇਣਾ। ਜਿਵੇਂ ਕੋਈ ਕਹੇ ਮੇਰੇ ਮੂੰਹ ਵਿੱਚ ਜੀਵ ਨਹੀਂ ਹੈ ਤਾਂ ਸੁਣਨ ਵਾਲਾ ਕਹੂਗਾ ਬੋਲਿਆ ਕਿਵੇਂ ਫਿਰ ਤੂੰ, ਜੀਵ ਤਾਂ ਮੈਨੂੰ ਤਾਂ ਬੋਲਿਆ ਨਹੀਂ ਜਾਂਦਾ। ਮਮ ਮਾਤ ਬੰਝਿਆ, ਮੇਰੀ ਮਾਂ ਬੰਝਿਆ ਸੀ ਵੀ ਤੂੰ ਆਕਾਸ਼ ਉਡੇ ਗਿਆ। ਫਿਰ ਆਪਣੀ ਗੱਲ ਨੂੰ ਆਪ ਹੀ ਵੱਢ ਦੇਣਾ, ਇਹਨੂੰ ਵਿਆਗਰ ਦਾ ਦੋਸ਼ ਕਹਿੰਦੇ ਨੇ। ਕਈਆਂ ਦੇ ਕਥਨੀ ਦੇ ਵਿੱਚ ਵਿਆਗਰ ਦਾ ਦੋਸ਼ ਹੁੰਦਾ, ਜਿਹਨੂੰ ਵਿਦਵਾਨ ਸਮਝ ਲੈਂਦੇ ਨੇ ਵੀ ਇਹਦੇ ਵਿਚਾਰੇ ਦੀ ਬਸ ਦੀ ਗੱਲ ਨਹੀਂ, ਆਪਣੀ ਗੱਲ ਨੂੰ ਆਪ ਹੀ ਵੱਢੀ ਜਾਂਦਾ। ਜਿਵੇਂ ਉਹ ਸੇਖ ਸ੍ਰੀ ਕਹਿੰਦੇ ਸੀ ਵੀ ਉਸੇ ਟਾਣ 'ਤੇ ਬੈਠਾ ਸੀ, ਉਹੀ ਟਾਣਾ ਵੱਢੀ ਜਾਂਦਾ ਸੀ। ਨਹੀਂ, ਅਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਆਇਆ, ਮਹਾਰਾਜ ਕਹਿੰਦੇ ਆਵ ਹੋ ਸੰਤ ਪਿਆਰੇ ਹੋ, ਹੁਕਮ ਦੇ ਰਹੇ ਨੇ ਗੁਰੂ ਸਾਹਿਬ, ਆਵ ਹੋ ਸੰਤ ਪਿਆਰੇ ਹੋ, ਇਕੱਥ ਕੀ ਕਰਾਂ ਕਹਾਣੀ, ਹੁਕਮ ਦੇ ਰਹੇ ਨੇ। ਜੇ ਪਦ ਗੁਰੂ ਵਾਸਤੇ ਹੈ ਤਾਂ ਫਿਰ ਕੌਣ ਹੁਕਮ ਦੇ ਰਿਹਾ ਗੁਰੂ ਨੂੰ ਵੀ ਆਓ ਵੇ। ਇੱਕ ਹੋਰ ਉਦਾਹਰਨਾ, ਸਾਜਨ ਸੰਤ ਕਰੋ ਇਹ ਕੰਮ, ਤੇ ਕਿਸੇ ਸਿੱਖ ਦੀ ਹਿੰਮਤ ਹੈਗੀ ਗੁਰੂ ਨੂੰ ਕਹਿ ਦੇਵੇ ਕਿ ਆਹ ਕੰਮ ਕਰ, ਤੂੰ ਆਪ ਤੋਂ ਛੋਟੇ ਨੂੰ ਕਹੀਦਾ ਜਾ ਬਈ ਆਹ ਕੰਮ ਕਰ। ਐਡੇ ਵੱਡੇ ਗੁਰੂ ਸਾਹਿਬਾਨ ਦੇ ਰੁਤਬੇ ਨੂੰ ਕਿੱਥੇ ਲਿਆ ਖੜਾ ਕੀਤਾ ਕਿ ਗੁਰੂ ਇਹ ਸੰਤ ਹੈ? ਇਹ ਤਾਂ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਿਆਈ, ਵਡਿਆਈ ਨਹੀਂ ਕਰ ਰਹੇ ਅਸੀਂ, ਇੱਕ ਤਰ੍ਹਾਂ ਦੀ ਗੁਰੂ ਦੀ ਨਿੰਦਿਆ ਹੀ ਕਰਨ ਲੱਗ ਪਏ ਅਸੀਂ, ਹੋਰਾਂ ਦੀ ਤਾਂ ਕਰਦੇ ਹਾਂ। ਸੰਤ ਦੇ ਸ਼ਬਦ ਨਾਲ ਜੈਲਸੀ ਕਰਦੇ ਕਰਦੇ ਅਸੀਂ ਤਾਂ ਗੁਰੂ ਦਾ ਅਪਮਾਨ ਵੀ ਕਰਨ ਲੱਗ ਪਏ ਨਾਲ। ਗੁਰੂ ਦਾ ਰੁਤਬਾ ਐਡਾ ਵੱਡਾ ਹੈ ਤੇ ਗੁਰੂ ਇੱਕ ਦ੍ਰਿਸ਼ਟੀ ਕਰੇ ਤਾਂ ਸੈਂਕੜੇ ਸੰਤ ਜਨਮ ਲੈ ਸਕਦੇ। ਗੁਰੂ ਸਾਹਿਬ ਦੇ ਚਰਨ ਦੇ ਧੂੜ ਦੇ ਇੱਕ ਕਣ ਵਿੱਚੋਂ ਸੈਂਕੜੇ ਸੰਤ ਜਨਮ ਲੈ ਸਕਦੇ ਨੇ, ਪਰ ਸੈਂਕੜੇ ਸੰਤ ਇਕੱਠੇ ਹੋ ਕੇ ਗੁਰੂ ਨਹੀਂ ਪੈਦਾ ਕਰ ਸਕਦੇ। ਗੁਰੂ ਨਾਨਕ ਨੂੰ ਵੱਡਾ ਗੁਰੂ ਨਾਨਕ ਹੈ, ਸੰਤ ਕਿੱਥੋਂ ਵੱਡਾ ਹੋ ਗਿਆ? ਸੰਤ ਤਾਂ ਬਹੁਤ ਛੋਟੀ ਚੀਜ਼ ਹੈ ਗੁਰੂ ਦੇ ਅੱਗੇ। ਸ਼ਾਂਤ ਆਤਮਾ ਹੋਣ ਕਰਕੇ ਕਿਤੇ ਕਿਤੇ ਅਰਥ ਢੁਕਾ ਦਿੱਤਾ ਹੈ ਗੁਰਬਾਣੀ, ਉਹ ਇੱਕ ਗੱਲ ਵੱਖਰੀ ਹੈ। ਅਤੇ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਨਾ, ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸੰਤ ਨੂੰ ਕਹਿੰਦੇ ਨਾਮ ਜਪ। ਅਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਗੁਰੂ ਨੇ, ਆਪ ਤੇ ਵੱਡੇ ਗੁਰੂ ਨੇ ਕਿਹਾ ਕਰੋ ਵੀ ਤੁਸੀਂ ਨਾਮ ਜਪਿਆ ਕਰੋ। ਇਹ ਕਿੱਧਰ ਨੂੰ ਯੋਗ ਆ? ਨਵੇਂ ਪੜਾਕੂ 16 ਦੁਨੀਆ 8 ਕਰਨ ਵਾਲੇ ਕਿੱਥੋਂ ਪੈਦਾ ਹੋਵੇ? ਕਿਉਂ? ਇਸ ਕਰਕੇ ਵੀ ਅਸੀਂ ਗੁਰਬਾਣੀ ਨੂੰ ਉਹਨਾਂ ਅੱਖਾਂ ਨਾਲ ਖੋਜਿਆ ਨਹੀਂ। ਥੋੜ੍ਹੀ ਜਿਹੀ ਭਾਵਨਾ ਹੋਵੇ ਨਾ ਨਾਲ, ਥੋੜ੍ਹੀ ਜਿਹੀ ਵੀ ਬੰਦਗੀ ਹੋਵੇ, ਇਹ ਨਿੰਦਿਆ ਦੀ ਗੰਦਗੀ ਨੇੜੇ ਆ ਹੀ ਨਹੀਂ ਸਕਦੀ, ਬਦਬੂ ਆ ਹੀ ਨਹੀਂ ਸਕਦੀ। ਫਿਰ ਇੱਕ ਨਫ਼ਰਤ ਹੈ, ਸੰਤਨਾ ਜੀ ਕਹੋ ਕਿਸੇ ਤੋਂ। ਇਸ ਕਰਕੇ ਸਾਸ ਨਹੀਂ। ਫਿਰ ਭਾਈ ਗੁਰਦਾਸ ਜੀ, ਚਲੋ ਕਬੀਰ ਸਾਹਿਬ ਕਹਿੰਦੇ ਨੇ, ਕਹਿਤ ਕਬੀਰ ਸੁਨ ਹੋ ਰੇ ਸੰਤੋ, ਕਿਹਨੂੰ ਕਿਹਾ ਉਹਨੇ? ਰਾਮਾਨੰਦ ਨੂੰ ਕਿਹਾ, ਗੁਰੂ ਨੂੰ। ਕਹਿ ਰਵਿਦਾਸ ਸੁਨੋ ਰੇ ਸੰਤੋ, ਹਰਜੀਓ ਤੇ ਸਵਸਰੇ, ਇਹ ਕਿਹਨੂੰ ਕਿਹਾ ਰਵਿਦਾਸ ਨੇ? ਚਲੋ ਭਾਈ ਗੁਰਦਾਸ ਦੀ ਸੁਣ ਲਓ। ਭਾਈ ਗੁਰਦਾਸ ਕਹਿੰਦੇ ਨੇ, ਆਏ ਸੰਤ ਪਰਾਹੁਣੇ ਕੀਰਤਨ ਹੋ ਆ ਰਹਿਣ ਸਵਾਈ, ਭਈ ਗੁਰੂ ਆਏ ਸੀ ਉਹਦੇ। ਜੇ ਕਹੀਏ ਵੀ ਗੁਰੂ ਦਾ ਪਦ ਆਇਆ ਤਾਂ ਬਹੁਤ ਗੜਬੜ ਹੋ ਜਾਏਗੀ। ਗੁਰਮਤ ਵੱਲ ਪਿੱਠ ਕਰਕੇ ਤੁਰਾਂਗੇ ਤਾਂ ਠੋਕਰਾਂ ਤੋਂ ਬਿਨਾਂ ਕੁਛ ਵੀ ਪਲੇ ਨਹੀਂ ਪੈਣ ਵਾਲਾ। ਹੋਰ ਪ੍ਰਚਾਰ ਕੰਮ ਸੇ ਕੰਮ, ਬਾਕੀ ਦੇ ਮਹਿਕਮੇ 'ਚ ਤਾਂ ਬੇਈਮਾਨੀ ਆ ਗਈ, ਪ੍ਰਚਾਰ ਵਾਲੇ ਮਹਿਕਮੇ 'ਚ ਤਾਂ ਨਾ ਬੇਈਮਾਨੀ ਲਿਆਓ। ਜੇ ਈਰਖਾ ਹੈ, ਦਵੈਸ਼ ਹੈ, ਇੱਥੇ ਤਾਂ ਇਮਾਨਦਾਰੀ ਤੋਂ ਕੰਮ ਲਿਆ ਜਾਏ। ਹੁਣ ਈਰਖਾ ਦਾ ਬਚਨ ਇੱਥੇ ਤੱਕ ਪਹੁੰਚ ਗਿਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਕਈ ਸਾਲ ਹੋ ਗਏ ਉਹ ਸੰਸਾਰ ਤੋਂ ਚਲਾ ਗਿਆ। ਹੁਣ ਐਵੇਂ ਮਰਿਆਂ ਦੀਆਂ ਬੜੀਆਂ ਨਹੀਂ ਫਰੋਲੀਆਂ, ਇਸ ਕਰਕੇ ਨਾਂ ਲੈਣ ਦੀ ਲੋੜ ਹੈ। ਮੈਂ ਦੋ ਵਾਰੀ ਮਿਲਿਆ ਉਹਨੂੰ, ਇੱਕ ਦੋ ਵਾਰੀ। ਉਹਦੇ ਵਿਚਾਰ ਮਾਸਟਰ ਜੀ ਹੋਰੀ ਇੱਥੇ ਟੋਰਾਂਟੋ ਦੇ ਉਹਨਾਂ ਦੇ ਕੋਲ ਕਿਹਾ, ਕਹਿੰਦਾ ਜੇ ਮੇਰੇ ਬਸ ਚੱਲੇ ਨਾ, ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਸੁਖਮਣੀ ਦੀ ਬਾਣੀ ਹੈ, ਸੁਖਮਣੀ ਸਾਹਿਬ ਦੇ ਚੋਂ 13ਵੀਂ ਅਸ਼ਪਦੀ ਕੱਢ ਦਿਆਂ ਜੇ ਮੇਰਾ ਬਸ ਚੱਲੇ। ਮੈਂ ਪੁੱਛਿਆ ਜੀ ਇਹ ਕੀ ਗੱਲ ਹੋ ਗਈ, 13ਵੀਂ ਅਸ਼ਪਦੀ ਦੇ ਕੀ ਇਤਰਾਜ਼ ਹੋ ਗਿਆ ਤੁਹਾਡਾ? ਕਹਿੰਦਾ ਐਵੇਂ ਲੋਕਾਂ ਨੂੰ ਡਰਾਇਆ ਹੋਇਆ, ਕਿਸੇ ਸਾਧਾਂ ਦੇ ਚੇਲਿਆਂ ਨੇ ਪਾ ਦਿੱਤੀ, ਕਹਿੰਦਾ ਗੁਰੂ ਸਾਹਿਬ ਦੀ ਤਾਂ ਮੈਨੂੰ ਬਾਣੀ ਨਹੀਂ ਲੱਗਦੀ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ ਲੈ ਇਹਨਾਂ ਲੋਕਾਂ ਨੂੰ, ਇਹਨਾਂ 'ਤੇ ਵੀ ਤਰਸ ਕਰ, ਉਹਨਾਂ ਵਰਗੀ ਭਾਸ਼ਾ ਤਾਂ ਸਾਤੋਂ ਨਹੀਂ ਬੋਲ ਹੁੰਦੀ, ਪਰ ਤੂੰ ਰਹਿਮ ਕਰ ਇਹਨਾਂ 'ਤੇ, ਇਹਨਾਂ ਵਾਸਤੇ ਤਾਂ ਕਿਤੇ ਨਵਾਂ ਨਰਕ ਬਣਾਉਣਾ ਪੈ ਜਾਊਗਾ, ਤਾਂ ਇਹਨੂੰ ਖੇਚਲ ਹੋਊਗੀ, ਤਾਂ ਇਹਨੂੰ ਇਸ ਕਰਕੇ ਇਹਨਾਂ ਨਰਕਾਂ 'ਚ ਵੀ ਨਹੀਂ ਸਮਾ ਸਕਦੇ ਜਿਹੜੇ ਗੁਰੂ 'ਤੇ ਕਿੰਤੂ ਕਰ ਦੇਣ। ਭਾਈ ਗੁਰਦਾਸ ਕਹਿੰਦੇ ਨੇ ਸੰਤ ਆਏ ਪ੍ਰਾਹੁਣੇ, ਛੱਡ ਨਾ ਸਕੇ ਸੰਤ ਜਨ, ਰਾਜ ਦੁਆਰ ਨਾ ਸੇਵਕ ਭਾਈ, ਸੈਨਡ ਆਈ ਪੁਤਕਾਰੀਆਂ ਪੜ੍ਹੋ ਤੁਸੀਂ ਸਾਰਾ, ਸੈਨਡ ਆਈ ਦਾ ਪ੍ਰਸੰਗ ਪੜ੍ਹੋ, ਕਿਹਨੂੰ ਕਹਿ ਰਹੇ ਹੋ? ਕਈ ਵਾਰੀ ਅਣਜਾਣਪਣੇ ਦੇ ਵਿੱਚ ਕੀਤੀ ਸ਼ੰਕਾ ਬੜੀ ਮਹਿੰਗੀ ਪੈ ਜਾਂਦੀ ਹੈ। ਮੈਂ ਇੱਕ ਵਾਰੀ ਤੇ ਗੁਰਮੁਖ ਕਹਿਣ ਲੱਗੇ ਜੀ ਟੀਵੀ 'ਤੇ ਇੰਟਰਵਿਊ ਕਰਨੀ ਹੈ, ਮੈਂ ਕਿਹਾ ਵੀ ਕਾਹਦੇ ਲਈ ਕਰਨੀ ਹੈ? ਜਿਹਨੂੰ ਨੌਕਰੀ ਦੇਣੀ ਹੁੰਦੀ ਹੈ ਉਹਦੀ ਇੰਟਰਵਿਊ ਕਰਿਆ ਕਰੋ, ਤੁਸੀਂ ਫੇਲ ਹੈ ਇੱਕ ਪਾਸ ਹੈ, ਮੇਰੀ ਕਾਹਦੇ ਲਈ ਕਰਨੀ ਹੈ, ਮੈਨੂੰ ਕਿਹੜਾ ਕੋਈ ਨੌਕਰੀ ਚਾਹੀਦੀ ਹੈ? ਕਹਿੰਦੇ ਨਹੀਂ ਨਹੀਂ ਬਾਬਾ ਜੀ ਵੀ ਥੋੜ੍ਹਾ ਜਿਹਾ ਵੀ ਚਲੋ ਸੰਗਤ ਨੂੰ ਪਤਾ ਚੱਲ ਜਾਏਗਾ। ਮੈਂ ਕਿਹਾ ਜਿਹਨੂੰ ਪਤਾ ਉਹਨੂੰ ਤਾਂ ਪਤਾ ਹੀ ਹੈ, ਕੋਈ ਗੱਲ ਨਹੀਂ। ਅਤੇ ਉਹ ਭਾਈ ਸਾਹਿਬ ਨੇ ਮੇਰੇ 'ਤੇ ਇੱਕ ਇਸ ਤਰ੍ਹਾਂ ਦੇ ਜਿੱਥੇ ਹੋਰ ਸਵਾਲ ਕੀਤੇ ਉਹਨਾਂ ਦੇ ਵਿੱਚ ਜੈਸਾ ਉਹਦੀ ਜੀ ਕਰਦਾ ਸੀ ਸਵਾਲ ਕਰਦਾ ਸੀ, ਉਹਦੇ ਵਿੱਚ ਉਹ ਕਹਿੰਦਾ ਜੀ ਦੇਖੋ ਜਿਹੜਾ ਸੰਤ ਸ਼ਬਦ ਹੈ, ਕਹਿੰਦਾ ਵੀ ਇਹ ਜਿਹੜੇ ਸੰਤ ਕਹਾਉਣ ਵਾਲੇ, ਮੈਂ ਸਮਝ ਗਿਆ ਵੀ ਇਹ ਸਿੱਧੇ ਤੌਰ 'ਤੇ ਗੱਲ ਤਾਂ ਜਿਹੜੀ ਕਰਦਾ ਉਹੀ ਹੈ ਵੀ ਐਵੇਂ ਟੇਢਾ ਹੋ ਕੇ ਕੰਨ ਫੜਦਾ। ਕਹਿੰਦਾ ਜੀ ਜਿਹੜੇ ਸੰਤ ਕਹਾਉਂਦੇ ਨੇ, ਕਹਿੰਦਾ ਵੀ ਕਿਉਂ ਕਹਾਉਂਦੇ ਨੇ? ਮੈਂ ਕਿਹਾ ਜੀ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਵੀ ਸੰਤ ਕਹਾਉਣ ਵਾਲੇ ਨੇ ਕਦੇ ਇਸ਼ਤਿਹਾਰ ਦਿੱਤਾ ਹੋਵੇ ਕਿ ਲੋਕੋ ਮੈਨੂੰ ਸੰਤ ਕਿਹਾ ਕਰੋ, ਕਿਸੇ ਨੂੰ ਚਿੱਠੀ ਪਾਈ ਹੋਵੇ ਵੀ ਮੈਂ ਅੱਜ ਤੋਂ ਬਾਅਦ ਸੰਤ ਬਣ ਗਿਆ ਤੁਸੀਂ ਮੈਨੂੰ ਸੰਤ ਕਹੋ। ਕਹਿੰਦੇ ਜੀ ਲੋਕ ਕਿਉਂ ਕਹਿੰਦੇ ਨੇ? ਮੈਂ ਫਿਰ ਸਵਾਲ ਲੋਕਾਂ ਕੋਲ ਜਾਓ ਪੁੱਛਣ ਵਾਸਤੇ, ਸੰਤਾਂ ਕੋਲ ਕਦੋਂ ਆਉਂਦੇ ਹੋ? ਇਹ ਤਾਂ ਫਿਰ ਸਵਾਲ ਲੋਕਾਂ ਦਾ ਹੋਇਆ, ਸੰਤਾਂ ਦਾ ਤਾਂ ਸਵਾਲ ਨਹੀਂ ਆਇਆ। ਹਾਂ ਮੈਂ ਇੱਕ ਗੱਲ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਜੇ ਸਮਝ ਲਈ ਤਾਂ ਇਹ ਸ਼ਬਦ ਦੀ ਵਿਰੋਧ ਖਤਮ ਹੋ ਜਾਏਗਾ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ 1756 ਬਿਕਰਮੀ ਸੰਮਤ 1 ਵਿਸਾਖ ਨੂੰ ਖਾਲਸੇ ਦੀ ਸਿਰਜਣਾ ਕਰਕੇ ਕਹਿੰਦੇ ਨੇ ਮੈਂ ਅੱਜ ਸੰਸਾਰ ਦੇ ਵਿੱਚ ਅਕਾਲ ਪੁਰਖ ਦੇ ਹੁਕਮ ਵਿੱਚ ਮੈਂ ਇੱਕ ਕੌਮ ਨੂੰ ਜਨਮ ਦਿੱਤਾ, ਇੱਕ ਕੌਮ ਪ੍ਰਗਟ ਕੀਤੀ ਹੈ, ਮੇਰਾ ਖਾਲਸਾ ਸੰਤ ਵੀ ਹੋਏਗਾ ਔਰ ਸਿਪਾਹੀ ਵੀ ਹੋਏਗਾ। ਸੰਤ ਸ਼ਬਦ ਫੇਰ ਪਹਿਲਾਂ ਪਿਆ, ਕਿੱਥੇ ਕਿੱਥੇ ਵਿਰੋਧ ਕਰੋਗੇ? ਮਹਾਰਾਜ ਕਹਿੰਦੇ ਖਾਲਸਾ ਸੰਤ ਸਿਪਾਹੀ ਹੈ ਤੇ ਤੁਸੀਂ ਹੁਣ ਕਿਹਾ ਕਰੋ ਵੀ ਭਾਈ ਸਿਪਾਹੀ ਹੈ। ਵਾਹ ਵੀ ਵਾਹ, ਬੜੀ ਬੜੀ ਮਹਾਨਤਾ ਹੋਏਗੀ ਫਿਰ ਜੇ ਤੁਹਾਨੂੰ ਕਹੇ ਤੂੰ ਕੌਣ ਹੈ ਜੀ? ਮੈਂ ਭਾਈ ਸਿਪਾਹੀ ਹੁੰਦਾ। ਭਾਈ ਸਿਪਾਹੀ ਤਾਂ ਪਹਿਲਾਂ ਹੀ ਬਥੇਰੇ ਤੁਰੇ ਫਿਰਦੇ ਨੇ। ਫਿਰ ਜਦੋਂ ਕਹੇਗਾ ਸੰਤ ਸਿਪਾਹੀ ਹੈ ਤਾਂ ਗੱਲ ਬਣੇਗੀ ਕਿ ਕਲਗੀ ਵਾਲੇ ਸਤਿਗੁਰੂ ਦਾ ਅੰਮ੍ਰਿਤਧਾਰੀ ਤਿਆਰ ਪ੍ਰਤਿਆਰ ਖਾਲਸਾ ਹੈ, ਸੰਤ ਸਿਪਾਹੀ ਹੈ। ਤੇ ਉਹ ਕਹਿਣ ਲੱਗਾ ਜੀ ਵੀ ਭਾਈ ਸੰਤੋਖ ਸਿੰਘ ਨੇ ਕਿਤੇ ਸੰਤ ਨਹੀਂ ਲਿਖਿਆ। ਉਹ ਮੇਰੀ ਕੁਦਰਤੀ ਥੋੜ੍ਹਾ ਜਿਹਾ ਹਾਸੀ ਆ ਗਈ, ਉੱਥੇ ਮੀਡੀਆ 'ਚ ਬੈਠਿਆ ਹੱਸਣਾ ਤਾਂ ਚੰਗਾ ਨਹੀਂ ਹੁੰਦਾ, ਉਹਦੇ ਅਣਜਾਣਪਣੇ ਕੁਦਰਤੀ ਥੋੜ੍ਹਾ ਜਿਹਾ ਮੈਂ ਉਹਨੂੰ ਹਾਸੇ ਨੂੰ ਰੋਕਿਆ ਬੋਲਣ 'ਚ। ਮੈਂ ਕਿਹਾ ਭਾਈ ਸਾਹਿਬ ਤੁਸੀਂ ਇੰਨੇ ਸਵਾਲ ਕਰ ਲਏ, ਇੱਕ ਮੈਂ ਕਰ ਲਾਂ ਥੋੜ੍ਹਾ ਜਿਹਾ। ਕਹਿੰਦੇ ਕਰ ਲਓ। ਮੈਂ ਕਿਹਾ ਤਾਂ ਸੂਰਜ ਪ੍ਰਕਾਸ਼ ਪੜ੍ਹਿਆ? ਕਹਿੰਦਾ ਨਾ ਜੀ। ਮੈਂ ਕਿਹਾ ਵੀ ਸਵਾਲ ਕਿਉਂ ਕਰਦੇ? ਮੈਨੂੰ ਪੁੱਛ ਜਿੰਨਾ ਪੜ੍ਹਿਆ ਕਈ ਵਾਰ, ਕਿੰਨੀ ਵਾਰ ਸੰਤ ਸ਼ਬਦ ਪੜ੍ਹ ਕੇ ਦਿਆਂ ਤੈਨੂੰ ਸੂਰਜ ਪ੍ਰਕਾਸ਼ 'ਚੋਂ? ਕਹਿੰਦਾ ਜੀ ਹੈਗਾ। ਮੈਂ ਕਿਹਾ ਲੈ ਮੈਂ ਹੁਣੇ ਬੋਲਦਾ। ਅਦਭੁਤ ਸੰਤ ਸਮਾਜ ਸਰ, ਤੇ ਇਹ ਸੰਤਾਂ ਦੇ ਸਮਾਜ ਨੂੰ ਆਦਿਕ ਭਾਈ ਸਾਹਿਬ ਕਰਨੇ। ਕਰ ਇਸ਼ਨਾਨ ਮਿਲਤਾ ਹੈ, ਵਾਇਸ ਤੇ ਪਿਕ ਹੋਤ ਹੈ, ਬਖਤੇ ਹੰਸ ਕਰਾਏ ਭਾਈ ਸੰਤੋਖ ਸਿੰਘ। ਫਿਰ ਗੁਰੂ ਸਾਹਿਬ ਆਗਿਆ ਦਿੰਦੇ ਨੇ ਕਿ ਇੱਧਰ ਦੇ ਇਲਾਕੇ ਦੀ ਜਿੰਨੀ ਕਾਰ ਸੇਵਾ ਹੈ, ਤਾਂ ਹੀ ਕੀ ਜੋ ਕਾਰ ਅਸ਼ੇਸ਼ ਕਰੋ ਸਕੇਲਨ ਸਗਲੇ ਦੇਸ਼। ਹੁਣ ਮੈਂ ਕਿਹਾ ਗਾਹਾਂ ਵਾਲੀ ਪੰਗਤੀ ਮੀਡੀਆ ਵਾਲੇ ਨੂੰ ਮੈਂ ਕਿਹਾ ਵੀ ਧਿਆਨ ਨਾਲ ਸੁਣਨੀ। ਸੰਤ ਅਥਿਤ ਸਿੱਖਣ ਅਚਵਾਹੋ, ਗੁਰ ਕੀ ਦੇਗ ਵਿਸਾਲ ਚਲਾਵੋ। ਮੈਂ ਕਿਹਾ ਇਹਦੇ ਅਰਥ ਕਰਾ ਕਿਸੇ ਗਿਆਨੀ ਦੇ ਕੋਲੋਂ। ਭਾਈ ਸੰਤੋਖ ਸਿੰਘ ਗੁਰੂ ਦੇ ਹੁਕਮ ਨੂੰ ਲੈ, ਗੁਰੂ ਸਾਹਿਬ ਕਹਿ ਰਹੇ ਨੇ हे गुरसिखो इधर दी गुराही कठी करके मेरे कोल ना लैके आयो, इसे इलाके दे विच गुरु दे नां दा लंगर चला दिओ ते मेरे कोल पहुंच जाएगी। किनू छकाउणा है? संतां नू, नाम जपण वालियां नू, मेरे गुरसिखां नू, अरफे अतिथियां नू जिहड़े गरीब रोटी तो तरस रहे न, बस समझ लो मेरे कोल पहुंच जाएगी गुरस। ये भाई गुरदास साहिब जी कहते। और गुरु अर्जन देव जी महाराज कहिंदे जदों अमृत सरोवर तैयार हो गया, हरिमंदर साहब तैयार हो गया, महाराज साहब जी खुश होकर कहिंदे गुरसिख एक भविखत वचन कर देन। गुरु अर्जन देव जी कहिंदे आह जिहड़ा हरिमंदर साहब है, आह जिहड़ा अमृत सरोवर है, कोसन लो, कोसा तक कोहां होंदियां सी पुरानियां, कोसन लो इसके चौफेरे, कोसा कोहां तक अमृतसर साहब दे आले दुआले संत रिखन के थिर होए डेरे। इत्थे संतां दे ते रिखियां दे डेरे होणगे आले दुआले, डेराबाद मुरदाबाद जिंदाबाद, डेराबाद डेराबाद, ये तो भाषा उन्हां ते सुख ली जिहड़े वोटां वूटां आले हुंदे ने, गुरमत थोड़ी मानदी है इन्हां गल्लां। ते हुण गुरबाणी दे च आए हो पद नूं मैं छड नहीं सी सकदा, इहदी व्याख्या इस पद की इस करके भी किते ना किते जे साडे परिवार दे विच, अक्सर साडे परिवार दे जीवन पर यह जरूरी नहीं हुंदा भी इको परिवार दे जीआं दा सारिआं दा सुभाअ मिलदा होवे, नहीं मिलदा हुंदा, पर फिर भी भरा भरा ही हुंदा। ते इस करके साध सिंह जी ते उहनां नूं प्यार दे कलावे विच लै के गुरमत समझाउण दी लोड़ है। कोई नहीं जे भुल गए साडे परिवार दे न, जे अमृतधारी न किसी बगानिया के हाथ से चढ़ गए किसी ना किसी कारण उन्हां दी कमजोरी तो साडे गवांढी पंथ विरोधी ताकतां ते उन्हां तो नास्तकता का प्रचार कराउण लग गईआं, तां असीं अपणिआं नूं सामना तो जरूर है ना। इस करके ते संत शब्द की वरतों जिहड़ी है अकाल पुरख तो लैके नाम जपणे वालिआं तक, अर इह जे बात ना हुंदी, मेरे एक गल याद आ गई, उस तों बाद मैं शब्द पूरा कर दिआं। श्रोमणी गुरुद्वारा प्रबंधक कमेटी के 27 साल प्रधान रहे गुरचरण सिंह ठोड़ा, एक दिन कुदरती बैठे बाबा बेदी साहब बैठे, संत हरदेव सिंह लूलों वाले बैठे ते मैं बैठा, ते प्रधान जी दे मूंह तो गल निकल गई, कहिंदा देखो जी, कहिंदा गुरु ग्रंथ साहिब जी किसी नूं संत नहीं लिखिया होया, असल तां मेहरबानी तां उहनां लोकां दी होई है जदे इहनां दा कसूर घट है। सिख कौम दे पोप बन के जिन्हां नूं इन्ना भी नहीं पता, मैं कहा प्रधान जी आ जिहड़ी गल इत्थे कह रहे हो इत्थे कमरे च बैठे कदे स्टेज ते तां नहीं कही तुसीं? कहिंदे की गल? मैं कहा कितें कह ना दिओ, सौदा बड़ा महंगा पै जाणा। कहिंदा जी मतलब? मैं कहा मैं हुणे हुणे तुहानूं साबित कर दिआं गुरु ग्रंथ साहिब च संत लिखिआ होइआ। कहिंदे बोलो। मैं कहा एक इह साखी है ते उदाहरण है, क्या अपराध संत है की ना कबीर साहब दे उते है, वी की अपराध कीता सी संत कबीर ने? कोट बांध कुंचर को दीना हाथी दे मूहरे सिटता संत नूं। मैं कहा एक होर उदाहरण देना, संत प्रहलाद की पैज जिन राखी, प्रहलाद नूं संत लिखिआ ते तुहानूं किहने कहता प्रधान जी भी संत किसे नूं नहीं लिखिआ? कहिंदा अच्छा, कहिंदा मैं तां कहा भी किते अच्छा ये तां हैगा, ये की करिए साडे हुण जिहड़े लाणेदारां तों तां बिगड़िआ होइआ कम्म, हुण जिन्ना बिगड़िआ है आ सरसे वाले नूं माफी देनी दित्ती है, जिहड़े लाणेदार बणे नूं उहनां तों ही माफी मिली है, कि वह बंदा माफी दे योग सी? ए फिर की होया? तुहाडे सामने होया, साडे सामने होया। रात दिन असीं उहनां सिंघ साहिबानां दी इज्जत बरकरार रखण वास्ते उहनां दे अहुदिआं दा सत्कार, तख्तां दा सत्कार होण करके ते उहनां जबानां नाल कहना पै गया ना जदों गलती कीती, फिर हुण इह तां हो नहीं सकदा भी अडवैर दे गल विच सिरोपा पाउण वाले नूं भी असीं मान लईए भी हाँ इह भी ठीक है। नहीं, खालसे नूं महाराज ने अखां दित्तियां ने कि अखां खोल के चलना है, गुरु कृपा करे। ते इस करके संत शब्द जिहड़ा है नाम जपण वालियां वास्ते गुरसिखां वास्ते है। संत भगत गुरसिख हैं जग तारण आए। तो इस करके ते आओ हुण अगे, संत हो हर हर नाम ते आई। महाराज कहिंदे हे गुरसिखो ਹਰੀ ਪਰਮੇਸ਼ਰ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਉਹਦੇ ਨਾਮ ਨੂੰ ਧਿਆਉਣਾ ਕਰੋ ਜੀ।
ਸੁਖ ਸਾਗਰ ਪ੍ਰਭ ਵਿਸਰੋ ਨਾਹੀ,
ਸੁਖਾਂ ਦਾ ਸਮੁੰਦਰ ਹੈ ਵਾਹਿਗੁਰੂ, ਤੁਸੀਂ ਦੁੱਖਾਂ ਦੇ ਸਮੁੰਦਰ ਨਾਲ ਜੁੜੇ ਹੋਏ ਹੋ। ਸੰਸਾਰ ਦੁੱਖਾਂ ਦਾ ਸਮੁੰਦਰ ਹੈ, ਪਰਮਾਤਮਾ ਸੁੱਖਾਂ ਦਾ ਸਮੁੰਦਰ ਹੈ ਤੇ ਸੁਖ ਸਰੂਪ ਵਾਹਿਗੁਰੂ ਹੈ। ਸੰਸਾਰ ਦਾ ਕੋਈ ਵੀ ਪਦਾਰਥ ਜਿਹੜਾ ਸੁਖ ਰੂਪ ਦਿਸਦਾ ਦੁੱਖ ਰੂਪ ਹੀ ਹੈ। ਰਾਈ ਜਿੰਨਾ ਕੁ ਜੇ ਉਹਦੇ ਚ ਸੁਖ ਹੈ ਤਾਂ ਮਨਾ ਜਿੰਨਾ ਦੁੱਖ ਹੈ ਉਹਦੇ ਵਿੱਚ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਸੁੱਖ ਸਾਗਰ ਸੁੱਖਾਂ ਦਾ ਸਮੁੰਦਰ ਪ੍ਰਭੂ ਮਾਲਕ ਵਾਹਿਗੁਰੂ ਹੈ। ਬਿਸੁਰੋ ਨਾਹੀਂ, ਕਦੇ ਭੁਲਾਓ ਨਾ ਜੀ ਉਸ ਨੂੰ।
ਮਨ ਚਿੰਦਿਆੜਾ ਫਲ ਪਾਏ,
ਫਿਰ ਮਨ ਚਿੰਦਿਆੜਾ ਆਪਣੀ ਚਿਤਵਨੀ ਦੇ ਅਨੁਸਾਰ ਮਨ ਇੱਛਤ ਕਿਹੜਾ ਫਲ ਹੈ? ਮੋਕਸ਼ ਦਾ, ਜੰਮਣ ਮਰਨ ਤੋਂ ਰਹਿਤ ਹੋਣ ਦਾ, ਬ੍ਰਹਮ ਗਿਆਨ ਦਾ ਫਲ। ਇਹ ਸਭ ਤੋਂ ਕੀਮਤੀ ਫਲ ਹੈ ਭਾਈ, ਪ੍ਰਾਪਤ ਹੋ ਜਾਏਗਾ ਨਾਮ ਜਪਣ ਤੋਂ ਜਿਹੜਾ ਗਿਆਨ ਹੋਏਗਾ। ਅਸਲ ਦੇ ਵਿੱਚ ਜਿਹੜਾ ਕਿਤਾਬਾਂ ਦਾ ਗਿਆਨ ਹੈ ਜਾਂ ਕਿਸੇ ਤੋਂ ਸੁਣਿਆ ਹੋਇਆ ਗਿਆਨ ਹੈ, ਇਹ ਅਧਾਰਾ ਗਿਆਨ ਹੈ, ਨਿੱਜ ਦਾ ਗਿਆਨ ਨਹੀਂ ਹੈ। ਇਹ ਇੱਕ ਤਕਨੀਕ ਹੈ, ਇੱਕ ਢੰਗ ਹੈ, ਇੱਕ ਤਰੀਕਾ ਹੈ, ਇੱਕ ਹੁਨਰ ਹੈ। ਕਥਾ ਸਿੱਖ ਲਈ ਹੁਨਰ ਹੈ, ਕੀਰਤਨ ਸਿੱਖ ਲਿਆ ਹੁਨਰ ਹੈ, ਪਰ ਇੱਕ ਕਥਾ ਕੀਰਤਨ ਦਾ ਪ੍ਰਵਾਹ ਅੰਦਰੋਂ ਫੁੱਟੇਗਾ। ਨਾਮ ਜਪਦਿਆਂ ਜਪਦਿਆਂ ਬਾਲਮੀਕ ਨੂੰ ਕਿਤੇ ਵਿਦਿਆਲਿਆਂ ਚ ਜਾ ਕੇ ਨਹੀਂ ਸੀ ਪੜ੍ਹਿਆ, 10,000 ਸਾਲ ਪਹਿਲਾਂ ਰਮਾਇਣ ਤਿਆਰ ਕਰਕੇ ਰੱਖ ਦਿੱਤੀ, ਅੰਦਰ ਤੋਂ ਫੋਰਾ ਫਿੱਟੇ ਵਿਦਿਆ ਦਾ। ਜਿਹੜਾ ਗਿਆਨ ਨਾਮ ਜਪਣ ਤੋਂ ਨਿੱਜ ਸਰੂਪ ਦਾ ਹੁੰਦਾ ਉਹ ਗਿਆਨ ਹੀ ਕਲਿਆਣਕਾਰੀ ਹੈ। ਇਹ ਅਧਾਰਾ ਗਿਆਨ ਜਿਹੜਾ, ਇਹ ਬਾਹਰ ਦਾ ਪਾਣੀ ਇਸ ਕਰਕੇ ਪਾਈਦਾ ਵੀ ਨਲਕਾ ਹੇਠਲਾ ਪਾਣੀ ਚੱਕ ਲਵੇ। ਬਾਹਰ ਦਾ ਗਿਆਨ ਅੰਦਰ ਦੇ ਗਿਆਨ ਨੂੰ ਪ੍ਰਗਟ ਕਰਨ ਵਾਸਤੇ ਹੈ, ਬਾਹਰ ਦਾ ਨਾਮ ਜਪਣਾ ਅੰਦਰ ਦੇ ਨਾਮ ਨੂੰ ਉਜਾਗਰ ਕਰਨ ਵਾਸਤੇ ਹੈ। ਤੇ ਅੰਦਰ ਤੋਂ ਨਾਮ ਦੀ ਧੁਨ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ। ਤੋ ਇਸ ਪ੍ਰਕਾਰ ਸੁਖ ਸਾਗਰ ਇਹੀ ਉਪਜੀ, ਮਨ ਚਿੰਦੜਿਆ ਫਲ ਪਾਈ, ਮਨ ਇੱਛਤ ਯਾਨੀ ਬ੍ਰਹਮ ਗਿਆਨ ਦਾ ਫਲ ਪਾ ਲਓ ਗਏ। ਕਹਿੰਦੇ ਜੀ
ਸਤਿਗੁਰ ਪੂਰਾ ਤਾਪ ਗਵਾਇਆ,
ਬਹੁਤ ਸਾਰੇ ਸ਼ਬਦ ਨੇ ਜਿਹੜੇ ਮਹਾਰਾਜ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਮਹਾਰਾਜ ਦੇ ਸਾਹਿਬਜ਼ਾਦੇ ਨੇ, ਤੇ ਇਸ ਕਰਕੇ ਫਿਰ ਸਾਹਿਬਜ਼ਾਦੇ ਕਹਿੰਦੀਆਂ ਵੀ ਸਾਨੂੰ ਥੋੜ੍ਹੀ ਜਿਹੀ ਜੀਭ ਜਿਹੜੀ ਹੈ ਉਹ ਇੱਧਰ ਉੱਧਰ ਹੋ ਜਾਂਦੀ ਹੈ ਵੀ ਗੁਰੂ ਸਾਹਿਬ ਨੂੰ ਸਾਹਿਬਜ਼ਾਦਾ ਕਿਵੇਂ ਕਹੀਏ, ਹਾਲਾਂਕਿ ਵੱਡੇ ਗੁਰੂ ਸਾਹਿਬ ਬੈਠੇ ਹੋ ਉਹਨਾਂ ਦੁਆਰੋਂ ਤਾਂ ਸਾਹਿਬਜ਼ਾਦਾ ਹੋ ਸਕਦੇ, ਸਾਡੇ ਤਾਂ ਗੁਰੂ ਨੇ। ਤੇ ਇਸ ਕਰਕੇ ਸਾਹ ਜੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਬਚਪਨ ਦੇ ਵਿੱਚ ਸੀ, ਬੁਖਾਰ ਹੋ ਗਿਆ ਸੀ, ਉਹ ਕਈ ਸ਼ਬਦਾਂ ਦੇ ਵਿੱਚ ਚਿੰਤਨ ਕੀਤਾ ਗਿਆ। ਤਾਪ ਨੂੰ ਕਦੇ ਨਹੀਂ ਕਿਹਾ ਮਹਾਰਾਜ ਨੇ, ਜਿੰਨੀ ਵਾਰ ਵੀ ਉਹਨਾਂ ਦੇ ਸਾਹਿਬਜ਼ਾਦੇ ਨੂੰ ਤਾਪ ਚੜਿਆ ਵੀ ਫਲਾਨਾ ਵੈਦ ਆਇਆ ਸੀ ਉਹਨੇ ਇੱਕ ਗੋਲੀ ਦਿੱਤੀ ਸੀ ਤਾਪ ਉਤਰ ਗਿਆ, ਫਲਾਨੀ ਦਵਾਈ ਦਿੱਤੀ ਸੀ, ਨਹੀਂ ਜਦ ਵੀ ਤਾਪ ਉਤਰਿਆ ਕਹਿੰਦੇ ਸਤਿਗੁਰੂ ਨੇ ਉਤਾਰ ਦਿੱਤਾ। ਸਤਿਗੁਰ ਪੂਰੇ ਤਾਪ ਗਵਾਇਆ। ਦੂਸਰਾ ਜਗਿਆਸੂ ਨੂੰ ਜਿਹੜਾ ਆਦ ਵਿਆਦ ਉਪਾਧ ਦੇ ਤਿੰਨ ਤਰ੍ਹਾਂ ਦੇ ਤਾਪ ਚੜ੍ਹਦੇ ਨੇ, ਉਹ ਪੂਰਾ ਸਤਿਗੁਰੂ ਇਸ ਤਾਪ ਦੀ ਨਿਵਿਰਤੀ ਕਰ ਸਕਦਾ ਹੈ।
ਆਪਣੀ ਕਿਰਪਾ ਧਾਰੀ,
ਜਦੋਂ ਆਪਣੀ ਕਿਰਪਾ ਧਾਰਨ ਕਰ ਲਵੇ ਸਤਿਗੁਰੂ,
ਪਾਰ ਬ੍ਰਹਮ ਪ੍ਰਭ ਭਏ ਦਇਆਲਾ,
ਤੇ ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ, ਜਾਣੀ ਸੰਸਾਰ ਤੇ ਪਾਪਾਂ ਪੁੰਨਾਂ ਤੋਂ ਜੋ ਪਾਰ ਹੈ, ਬ੍ਰਹਮ ਵਿਆਪਕ ਸੰਸਕ੍ਰਿਤ ਦਾ ਸ਼ਬਦ ਹੈ, ਵਿਆਪਕ ਜਿਹੜਾ ਸਾਰੀ ਜਗ੍ਹਾ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ। ਪ੍ਰਭ ਭਏ ਦਿਆਲਾ, ਜਿਹਨਾਂ ਤੇ ਐਸਾ ਪ੍ਰਭੂ ਦਇਆ ਦਾ ਆਲਾ ਕੀਏ ਘਰ। ਤੇ ਇਸ ਸ਼ਬਦ ਨੂੰ ਸੰਥਾ ਤੋਂ ਬਿਨਾਂ, ਵੈਸੇ ਤਾਂ ਇੱਧਰ ਤਾਂ ਕਦੇ ਕਹਿਣ ਨੂੰ ਜੀਵ ਨਹੀਂ ਕਰਦਾ ਵੀ ਇਹ ਕਹਿ ਦਈਏ ਵੀ ਸੰਥਾ ਤੋਂ, ਇੱਥੇ ਤਾਂ ਰਿਵਾਜ਼ ਹੈ ਵੀ ਸੰਥਿਆ ਲੈਂਦੇ ਹੋ ਤੁਸੀਂ ਤਾਂ ਗ੍ਰਿਸਤੀ ਵੀ ਲੈਂਦੇ ਹੋ, ਤੇ ਤਾਂ ਉੱਧਰ ਪੰਜਾਬ ਦੀ ਗੱਲ ਹੈ ਵੀ ਗ੍ਰੰਥੀ ਸਿੰਘ ਵੀ ਸੰਥਿਆ ਨਹੀਂ ਲੈਂਦੇ ਜਿਹੜੇ ਉੱਥੇ ਗ੍ਰੰਥੀਆਂ ਦੀ ਡਿਊਟੀ ਕਰਦੇ, ਫੇਰ ਕੀ ਕਹਿਣਗੇ ਦਿਆਲਾ। ਉਹਨਾਂ ਨੂੰ ਕੋਈ ਪਤਾ ਵੀ ਨਹੀਂ ਚੱਲਿਆ ਵੀ ਦਿਆਲਾ ਕਹਿਣ ਦੇ ਨਾਲ ਪਾਠ ਵਿਗੜ ਗਿਆ, ਦੱਦੇ ਨੂੰ ਸਿਹਾਰੀ ਲੱਗ ਗਈ, ਤੇ ਫਿਰ ਤੇਰੇ ਕੋਲੋਂ ਇਹ ਆੜੇ ਦਾ ਕੰਨਾਂ ਤੇ ਆੜਾ ਇਹ ਸਾਰਾ ਕੁਛ ਸਮਾਪਤ ਹੋ ਗਿਆ ਤੇਰੇ ਕੋਲੋਂ, ਨਹੀਂ। ਇਸ ਕਰਕੇ ਦਇਆਲਾ ਈੜੀ ਬੋਲਣੀ ਹੈ ਪੂਰੀ, ਆੜਾ ਤਾਂ ਬੋਲ ਦਿੱਤਾ ਦਿਆਲੇ ਦੇ ਨਾਲ, ਈੜੀ ਨਹੀਂ ਬੋਲੀ, ਈੜੀ ਦੀ ਸਿਹਾਰੀ ਨਹੀਂ ਬੋਲੀ। ਦਇਆ ਦਾ ਆਲਾ ਕਹੀਏ ਘਰ, ਜਿਸ ਦੇ ਘਰ ਵਿੱਚ ਦਇਆ ਹੀ ਦਇਆ ਹੈ ਉਸਨੂੰ ਦਇਆਲਾ ਪਾਠ ਕਹਿੰਦੇ। ਤੇ ਇਸ ਪ੍ਰਕਾਰ ਦੱਸਦੇ ਹਾਂ ਜੀ,
ਦੁੱਖ ਮਿਟਿਆ ਸਭ ਪਰਿਵਾਰੇ,
ਸਾਰੇ ਪਰਿਵਾਰ ਦਾ ਹੀ ਦੁੱਖ ਮਿਟ ਗਿਆ। ਕਈ ਬਿਮਾਰੀਆਂ ਦੇ ਹਮਲੇ ਐਸੇ ਹੋਏ, ਇਹਨਾਂ ਸ਼ਬਦਾਂ ਦਾ ਪਰਿਵਾਰ ਨਾਲ ਵੀ ਸੰਬੰਧ ਅਤੇ ਇਹਨਾਂ ਸ਼ਬਦਾਂ ਦਾ ਗੁਰਸਿੱਖੀ ਪਰਿਵਾਰ ਨਾਲ ਵੀ ਸੰਬੰਧ ਹੈ। ਮਾਤਾ ਗੰਗਾ ਜੀ ਬੇਚੈਨ ਹੋ ਜਾਂਦੀ, ਪਰਿਵਾਰ ਕਿਸ ਨੂੰ ਕਹਿੰਦੇ ਹੈ? ਲੈ ਨਿੱਕਾ ਜਿਹਾ ਸਵਾਲ ਹੈ, ਮੇਰਾ ਖਿਆਲ ਹੈ ਵੀ 95 ਬੰਦੇ ਫੇਲ ਹੋ ਜਾਂਦੇ ਇਸ ਸਵਾਲ 'ਤੇ, ਜਮਾਂ ਹੀ ਨਿੱਕਾ ਜਿਹਾ ਸਵਾਲ ਹੈ। ਜੇ ਪੁੱਛੀ ਵੀ ਪਰਿਵਾਰ ਕੀ ਹੁੰਦਾ, ਉਹ ਜੀ ਬੱਚੇ ਪੁੱਤਰ ਧੀਆਂ ਹੋਰ ਕੀ ਪਰਿਵਾਰ ਇਹ ਹੈ? ਕੌਣ ਕਹਿੰਦਾ ਤੁਹਾਨੂੰ ਵੀ ਇਹ ਪਰਿਵਾਰ? ਆ ਚੰਦਰਮਾ ਦੇ ਕਿਤੇ ਦੇਖਿਆ ਵੀ ਉਹਦੇ ਜਵਾਕ ਨੇ, ਉਹਦੇ ਨਿਆਣੇ ਨੇ ਚੰਦਰਮਾ ਦੇ, ਕਹਿੰਦੇ ਚੰਦਰਮਾ ਨੂੰ ਪਰਿਵਾਰ ਲੱਗਿਆ, ਉਹਨੂੰ ਨਿਆਣੇ ਲੱਗੇ ਹੋਏ ਨੇ। ਉਹ ਕੀ ਹੈ? ਇੱਕ ਗੋਲ ਦਾ ਚਮਕੀਲਾ ਜਾ, ਐਂ ਜਿਵੇਂ ਗੱਡੇ ਦਾ ਪਹੀਆ ਹੁੰਦਾ, ਚਾਰ ਚੁਫੇਰੇ ਘੁੰਮਦਾ, ਉਹਨੂੰ ਕਹਿੰਦੇ ਚੰਦਰਮਾ ਪਰਿਵਾਰਿਆ ਗਿਆ। ਪਰਿਵਾਰ ਦਾ ਅਰਥ ਹੈ ਘੇਰਾ, ਪਰਿਵਾਰ ਦਾ ਮਤਲਬ ਜਿਹੜੇ ਘੇਰੇ ਵਿੱਚ ਰਹਿ ਰਿਹਾ, ਚੰਦਰਮਾ ਘੇਰੇ ਵਿੱਚ ਆ ਗਿਆ, ਚੰਦਰਮਾ ਪਰਿਵਾਰਿਆ ਗਿਆ। ਜਿਹੜੇ ਜੀਆਂ ਦੇ ਘੇਰੇ ਦੇ ਵਿੱਚ ਸਾਡਾ ਜੀਵਨ ਹੈ, ਉਹ ਘੇਰੇ ਤੋਂ ਬਾਹਰ ਨਹੀਂ ਨਿਕਲਣ ਦਿੰਦਾ, ਨਿਕਲ ਨਹੀਂ ਦਿੰਦੇ ਬੱਚੇ ਜਿਹੜੇ ਨੇ। ਜੇ ਬੱਚਿਆਂ ਦੇ ਉਹ ਖਹਿੜਾ ਛਡਾਉਣਾ ਚਾਹੋਗੇ, ਇੰਨੇ ਨੂੰ ਬੱਚਿਆਂ ਦੇ ਬੱਚੇ, ਉਹ ਘੇਰਾ ਉਦੋਂ ਵੀ ਮਜ਼ਬੂਤ ਹੈ ਜ਼ਿਆਦੇ। ਦੋਵਰ ਕੇਟਾ ਤੇਵਰ ਖਾਈ, ਪੁੱਤਰ ਪੋਤਰੇ ਛੱਡਦੀ ਨਹੀਂ ਖਹਿੜਾ, ਫਿਰ ਦੋਹਤੇ ਦੋਹਤਰੀਆਂ ਨਹੀਂ ਛੱਡ। ਇੰਨੇ ਨੂੰ ਰੱਬ ਕਹਿੰਦਾ ਆ ਜਾ, ਹੁਣ ਬਥੇਰੇ ਨਿਆਣੇ ਪਾਲ ਲਏ, ਨਿਆਣਿਆਂ ਦੇ ਨਿਆਣੇ ਵੀ ਪਾਲ ਲਏ, ਹੁਣ ਇੱਧਰ ਆ ਜਾ, ਫਿਰ ਜਿਹੜੇ ਕੰਮ ਵਾਸਤੇ ਭੇਜਿਆ ਸੀ ਤਾਂ ਕਰਿਆ ਕੋਈ ਨਹੀਂ। ਤਾਂ ਪਰਿਵਾਰ ਦਾ ਅਰਥ ਘੇਰਾ ਜਿਹਦੇ ਵਿੱਚ ਰਹਿ ਰਹੇ। ਸਿੱਖੀ ਦਾ ਪਰਿਵਾਰ ਵੀ ਹੈ ਅਤੇ ਜੀਵਾਂ ਦੇ ਪਰਿਵਾਰ ਵੀ ਹੈ, ਅਤੇ ਇਸ ਕਰਕੇ ਸਾਰੇ ਪਰਿਵਾਰ ਵਿੱਚ, ਗੁਰੂ ਦੇ ਜੀਆਂ ਵਿੱਚ ਵੀ, ਸਿੱਖੀ ਪਰਿਵਾਰ ਦੇ ਵਿੱਚ, ਗੁਰੂ ਦੇ ਆਲੇ ਦੁਆਲੇ ਜਿਹੜਾ ਸਿੱਖਾਂ ਦਾ ਘੇਰਾ ਹੈ, ਸਾਰੀ ਜਗ੍ਹਾ ਸੁੱਖ ਸ਼ਾਂਤੀ ਹੋ ਗਏ।
ਸਰਬ ਨਿਧਾਨ ਮੰਗਲ ਰਸ ਰੂਪਾ,
ਸਰਬ ਕੀਏ ਸਾਰੇ, ਨਿਧਾਨ ਕੀਏ ਖਜ਼ਾਨੇ, ਮੰਗਲ ਜਸ ਰੂਪ ਰਸ ਰੂਪਾ, ਜਿਹੜਾ ਨਾਮ ਦਾ ਰਸ ਹੈ ਉਹਦਾ ਸਰੂਪ ਆਤਮਾ ਦੀ ਸਿਖਿਆਤਾਕਾਰ ਹੋਣ ਕਰਕੇ ਪ੍ਰਾਪਤ ਹੋ ਜਾਂਦਾ।
ਹਰ ਕਾ ਨਾਮ ਆਧਾਰੋ,
ਜਿਹਨਾਂ ਨੇ ਨਾਮ ਦਾ ਆਧਾਰੋ ਕੀ ਆਸਰਾ ਧਾਰਨ ਕਰ ਲਿਆ, ਨਾਮ ਦੇ ਆਸਰੇ ਦੇ ਵਿੱਚ ਹੋ ਗਏ, ਉਹਦੇ ਵਿੱਚੋਂ ਰਸ ਆਏਗਾ ਨਾਮ ਚੋਂ।
ਨਾਨਕ ਪਤ ਰਾਖੀ ਪਰਮੇਸ਼ਰ,
ਤੇ ਜਿਹਨਾਂ ਦੀ ਭਾਈ ਪਤ ਪਰਮੇਸ਼ਰ ਰੱਖ ਲਵੇ, ਇੱਜ਼ਤ ਪਰਮੇਸ਼ਰ ਰੱਖ ਲਵੇ। ਤੇ ਇਹ ਜਿਹੜੇ ਸਾਧ ਸੰਗਤ ਜੀ, ਇਹੋ ਜਿਹੇ ਸਾਡੇ ਆਗੂ ਪੈਦਾ ਹੋ ਗਏ। ਭਾਈ ਮਨੀ ਸਿੰਘ ਨੇ, ਬਾਬਾ ਦੀਪ ਸਿੰਘ ਨੇ ਅਰਦਾਸ ਬਣਾਈ ਸੀ, ਉਹਦੇ 'ਚ ਕਿਹਾ ਸੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਮਤ ਪਤ ਦਾ। ਤੇ ਇਹ ਇਕੱਠੇ ਹੋ ਕੇ ਕਹਿੰਦੇ ਪਤ ਦੀ ਨਹੀਂ ਲੋੜ ਹੈ, ਪਤ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਛੱਡ ਦਿੱਤੀ। ਮੈਂ ਕਈ ਵਾਰ ਪੰਥ ਹਤੈਸ਼ੀਆਂ ਨੂੰ ਕਿਹਾ ਵੀ ਜਿੱਦਣ ਦੀ ਪਤ ਛੱਡੀ ਆ ਅਰਦਾਸ 'ਚ, ਉਦਣ ਦੀ ਉਹ ਰੁਲਣੀ ਸ਼ੁਰੂ ਹੋਈ ਹੈ। ਇਹਨੂੰ ਜੋੜ ਲਓ ਮੁੜ ਕੇ, ਮਿਹਰਬਾਨੀ ਕਰਕੇ, ਇਹ ਮਨਮੱਤਾ ਨਾ ਕਰੋ, ਨਾਲੇ ਤਾਂ ਵਜਨ ਘੱਟ ਗਿਆ, ਨਾਲੇ ਪਤ ਪਰਮੇਸ਼ਰ ਰੱਖਦਾ ਹੁੰਦਾ, ਪਤ ਕੋਈ ਆਪਣੇ ਆਪ ਨਹੀਂ ਢੱਕ ਸਕਦਾ, ਫਿਰ ਤਾਂ ਦਰੁਪਦੀ ਢੱਕ ਲੈਂਦੀ ਆਪਣੀ ਪਤ, ਭਾਈ ਤਲੋਕਾ 'ਚ ਢੱਕ ਲੈਂਦੇ ਆਪਣੀ ਪਤ। ਪਤ ਪਰਮੇਸ਼ਰ ਗਤ ਰਹਿਣ, ਆਪਣੇ ਸੇਵਕ ਕੀ ਆਪ ਪਤ ਰੱਖ ਹੈ। ਇਹ ਗੁਰਬਾਣੀ ਅਨੁਸਾਰ ਸ਼ਬਦ ਜੋੜੇ ਸੀ ਭਾਈ ਮਨੀ ਸਿੰਘ ਨੇ ਅਰਦਾਸ ਵਿੱਚ, ਪਰ ਹੁਣ ਫਿਰ ਸਿਆਣੇ ਜ਼ਿਆਦਾ ਪੈਦਾ ਹੋ ਗਏ, ਨਾ ਜੀ ਨਾ, ਅਕਾਲ ਤਖ਼ਤ ਦੀ ਅਰਦਾਸ ਹੈ ਵੀ ਅਕਾਲ ਪੁਰਖ ਨੇ ਲਿਖ ਕੇ ਭੇਜੀ ਸੀ, ਇਹ ਬੰਦਿਆਂ ਨੇ ਕੱਟ ਵੱਢ ਕਰ ਦਿੱਤੀ, ਤੇ ਜੇ ਗਲਤੀ ਉਹਨਾਂ ਤੋਂ ਹੋ ਗਈ ਹੈ ਤਾਂ ਫਿਰ ਉਹਨੂੰ ਪੁਰਾਤਨਤਾ ਨੂੰ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਕੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਕਿਉਂ ਛੱਡ ਦਈਏ ਅਸੀਂ? ਮਤ ਪਤ ਦਾ ਰਾਖਾ ਕਹਿਣਾ ਚਾਹੀਦਾ ਅਰਦਾਸ ਵਿੱਚ। ਇਸ ਕਰਕੇ ਹੁਣ ਇੱਥੇ ਕਹਿ ਰਹੇ ਨੇ ਕਿ ਪਰਮੇਸ਼ੁਰ ਵਾਹਿਗੁਰੂ ਨੇ ਨਾਨਕ ਪਤ ਰਾਖੀ ਪਰਮੇਸ਼ੁਰ, ਪਰਮੇਸ਼ੁਰ ਹੀ ਰੱਖ ਦਿੰਦਾ ਭਾਈ, ਉਧਰਿਆ ਸਭ ਸੰਸਾਰੋ, ਸਾਰਾ ਸੰਸਾਰ ਤਰ ਗਿਆ। ਇੱਥੇ ਸਾਧ ਸੰਗਤ ਸ਼ਬਦ ਦੀ ਸਮਾਪਤੀ ਹੈ। ਬਹੁਤ ਸਾਰੇ ਗੁਰਮੁਖ ਜਿਹੜੇ ਇਸ ਇੱਛਾ ਦੇ ਨਾਲ ਵੀ, ਉਹਨਾਂ ਨੂੰ ਹੁੰਦਾ ਵੀ ਚਲੋ ਕੁਛ ਨਾ ਕੁਛ ਸਰੀਰ ਦੀ ਤੰਦਰੁਸਤੀ ਬਾਰੇ, ਅਤੇ ਆਪ ਜੀ ਨੂੰ ਜਿਹੜੇ ਕੱਲ੍ਹ ਬੇਨਤੀ ਕੀਤੀ ਸੀ, ਕੁਝ ਸ਼ਾਮ ਦੇ ਸਰੋਤਿਆਂ ਨੇ ਇਤਰਾਜ਼ ਕੀਤਾ, ਕਹਿੰਦੇ ਜੀ ਅਸੀਂ ਤਾਂ ਕੰਮਾਂ 'ਤੇ ਗਏ ਹੁੰਦੇ ਹਾਂ। ਮੈਂ ਕਿਹਾ ਜੀ ਸ਼ਾਮ ਨੂੰ ਕਰ ਲਈ ਤਾਂ ਕਈ ਉਹਨੂੰ ਜਿਹੜੇ ਦੁਪਹਿਰੇ ਨੂੰ ਆਉਂਦੇ ਨੇ, ਫਿਰ ਇਹ ਗੜਬੜ ਹੋਣ ਦੀ ਸੰਭਾਵਨਾ। ਫਿਰ ਮੈਂ ਸੋਚਿਆ ਵੀ ਚਲੋ ਦੋ ਵਾਰੀ ਹੁਣ ਕਹਿਣੇ ਪਿਆ ਕਰੂਗਾ, ਉਹੀ ਗੱਲ ਜਿਹੜੀ ਹੁਣ ਕਹਿਤੀ ਉਹ ਫਿਰ ਸ਼ਾਮ ਨੂੰ ਫਿਰ ਕਹਿਦਾ ਕਰੋ। ਅਤੇ ਇੱਕ ਤਾਂ ਸਾਧ ਸੰਗਤ ਜੀ ਇਹ ਆ ਵੀ ਜਿਹੜਾ ਸ਼ੂਗਰ ਦਾ ਇਲਾਜ ਜਿਹੜਾ ਤੁਹਾਨੂੰ ਦੱਸਿਆ ਸੀ, ਇਹਨੂੰ ਅਮਲ ਵਿੱਚ ਲਾਇਆ ਉਹ, ਅਤੇ ਰਿਜ਼ਲਟ ਬੜਾ ਸੋਹਣਾ ਇਹਦਾ ਸਾਰਿਆਂ ਥਾਵਾਂ 'ਤੇ ਹੈ। ਅਤੇ ਦੂਸਰੀ ਹੁਣ ਗੱਲ ਹੈ ਜਿਹੜਾ ਬਲੱਡ ਪ੍ਰੈਸ਼ਰ ਹੈ, ਅਤੇ ਇਹ ਬਿਮਾਰੀ ਜਿਹੜੀ ਹੈ ਵੈਸੇ ਤਾਂ ਬਹੁਤਾ ਜ਼ਿਆਦਾ ਸਾਡੇ ਦਿਮਾਗ ਨਾਲ ਸੰਬੰਧ ਹੈ ਇਹਦਾ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ ਬਿਮਾਰੀ ਨਹੀਂ ਹੈ, ਕਿਉਂਕਿ ਕੈਲੀਫੋਰਨੀਆ ਦੇ ਬਹੁਤ ਵੱਡੇ ਡਾਕਟਰ ਦੇ ਨਾਲ ਮੇਰਾ ਇਹਦੇ 'ਤੇ ਵਿਚਾਰ ਵਟਾਂਦਰਾ ਹੋਇਆ। ਬੜੀ ਸੋਹਣੀ ਉਦਾਹਰਣਾਂ ਦਿੱਤੀ ਉਹਨੇ, ਉਹ ਮੈਨੂੰ ਜਚੀ ਵੇ ਡਾਕਟਰ ਚੀਮਾ ਨੇ, ਉਹ ਕਹਿੰਦਾ ਜੀ ਇਸ ਤਰ੍ਹਾਂ ਬਾਬਾ ਜੀ ਵੀ ਜਿਵੇਂ ਪਲਾਸਟਿਕ ਦਾ ਪੈਪ ਧੁੱਪੇ ਰੱਖਦੇ ਹੋ, ਕਹਿੰਦਾ ਉਹ ਸੁੰਗੜ ਜਾਂਦਾ। ਕਹਿੰਦੇ ਫਿਰ ਉਹਦੇ ਵਿੱਚ ਨੂੰ ਪਾਣੀ ਉਨਾ ਪਿੱਛੋਂ ਉਨੀ ਸਪੀਡ ਨਾਲ ਪਾਣੀ ਆਉਂਦਾ ਵੀ ਕਹਿੰਦੇ ਫਿਰ ਉਹ ਪ੍ਰੈਸ਼ਰ ਬਣ ਜਾ ਪਾਣੀ, ਇਹਨੂੰ ਕਹਿੰਦੇ ਬਲੱਡ ਪ੍ਰੈਸ਼ਰ ਕਹਿੰਦੇ ਨੇ। ਮੈਂ ਕਿਹਾ ਬਿਲਕੁਲ ਤੇਰੀ ਉਦਾਹਰਨ ਸਹੀ ਹੈ। ਇਹ ਦਿਲ ਦਾ ਰੋਗ ਵੀ ਹੈ, ਇਹ ਦਿਮਾਗ ਦੀ ਪਰੇਸ਼ਾਨੀ ਵੀ ਹੈ। ਦੇਖੋ ਜੇ ਇਕੱਲਾ ਕਹੀਏ ਦਿਮਾਗ ਹੀ ਹੈ ਵੀ ਦਿਲਦਾਰੀ ਨਹੀਂ, ਦੋਨੇ ਚੀਜ਼ਾਂ ਨੇ ਇਹ। ਮੈਂ ਇੱਕ ਅਜਮਾਇਸ਼ ਕੀਤੀ ਆਪਣੇ ਸਰੀਰ 'ਤੇ, ਕਿਉਂਕਿ ਜਿਹੜੇ ਸੰਤ ਨੇ ਮੈਨੂੰ ਦੱਸਿਆ ਸੀ, ਉਦਾਸੀ ਸੰਤ ਐਸਾ ਹਕੀਮ ਸੀ ਵੀ ਜਿਹੜਾ ਪੰਜਾਬ ਦੇ ਚੋਟੀ ਦੇ ਵਿਦਵਾਨਾਂ 'ਚ ਅਤੇ ਕਾਵਿ ਰਚਨਾ 'ਚ ਮੰਨਿਆ ਹੋਇਆ ਸੀ, ਸੰਤ ਕਲਿਆਣ ਦਾਸ। ਅੰਮ੍ਰਿਤ ਛਾ ਕੇ ਐਡੀ ਕਿਰਪਾਨ ਪਾਈ, ਪਤਾ ਸੰਤ ਕਲਿਆਣ ਸਿੰਘ ਬਣ ਗਿਆ ਸੀ। ਫਿਰ ਉਹ ਬੜਾ ਪ੍ਰਸੰਨ ਹੋਇਆ, ਮੈਂ ਵੀ ਬੜੀ ਵਧੀਆ ਕੀਤੀ ਗੱਲ। ਸੰਤ ਬਾਬਾ ਜਵਾਲਾ ਸਿੰਘ ਦੀ ਸੰਗਤ ਕੀਤੀ ਸੀ ਉਹਨਾਂ ਨੇ, ਹਰਕੁਆਲੀ ਮਹਾਂਪੁਰਖਾਂ ਦੀ। ਅਤੇ ਉਹ ਇੱਕ ਦਿਨ ਇੱਕ ਡਾਕਟਰ ਦੇ ਗਏ, ਉਹਨੂੰ ਜਾ ਕੇ ਕਹਿੰਦੇ ਬਾਈ ਤੂੰ ਕਿਵੇਂ ਆਇਆ? ਕਹਿੰਦੇ ਜੀ ਬਲੱਡ ਪ੍ਰੈਸ਼ਰ ਹਾਈ ਹੈ। ਤੂੰ ਬਈ? ਮੇਰਾ ਜੀ ਲੋਅ ਹੈ। ਕੋਈ ਹਾਈ ਕੋਈ ਲੋਅ, ਇਹਨੇ ਨੂੰ ਆ ਗਿਆ। ਡਾਕਟਰ ਕਹਿਣ ਲੱਗਾ ਆਹ ਲਾਣਾ ਕਾਹਦੇ ਲਈ ਇਕੱਠਾ ਕੀਤਾ? ਐਂ ਉਹ ਬੋਲਦੇ ਖੁੱਲ੍ਹਾ ਸੀ ਉਹ ਸਨ। ਉਹ ਕਹਿੰਦੇ ਬਾਬਾ ਜੀ ਇਹ ਮੇਰੇ ਮਰੀਜ਼ ਨੇ। ਕਹਿੰਦਾ ਮਰੀਜ਼ ਤਾਂ ਇੱਕ ਵਾਰੀ ਹੈ ਇਹਨਾਂ 'ਚ। ਕਹਿੰਦੀ ਬਾਬਾ ਜੀ ਤੁਸੀਂ ਕੀ ਗੱਲ ਕਰ ਦਿੱਤੀ ਅਨਪਣਾ ਵਾਲੀ, ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ। ਕਹਿੰਦਾ ਇਹ ਤਾਂ ਕੋਈ ਬਿਮਾਰੀ ਨਹੀਂ ਹੁੰਦੀ। ਉਹ ਹੁਣ ਸੰਤ ਨੂੰ ਕਹਿ ਵੀ ਨਹੀਂ ਸਕਦਾ ਵੀ ਤੂੰ ਅਨਪੜ੍ਹ ਬੰਦਾ ਹੈ, ਕਿਹੋ ਜਿਹੀਆਂ ਗੱਲਾਂ ਕਰਦਾ। ਸੰਤ ਕਹਿੰਦਾ ਹੁੰਦੀ ਨਹੀਂ ਬਿਮਾਰੀ। ਉਹ ਕਹਿੰਦਾ ਡਾਕਟਰ ਸਾਹਿਬ ਕਿਵੇਂ ਨਹੀਂ ਹੁੰਦੀ? ਬਹਿਸ ਹੋਣ ਲੱਗ ਗਈ ਮਰੀਜ਼ਾਂ ਦੇ ਸਾਹਮਣੇ, ਉਹਨੂੰ ਹੱਦ ਕਹੀ ਵੀ ਮੇਰੇ ਤਾਂ ਗਾਹ ਟੁੱਟ ਜਾਣਗੇ, ਕੱਲ ਨੂੰ ਆਊਗਾ ਕੌਣ? ਵੀ ਬਿਮਾਰੀ ਕੋਈ ਨਹੀਂ, ਇਹ ਦੁਕਾਨ ਫੇਲ ਕਰਨੀ ਉਹਨੇ। ਕਹਿੰਦਾ ਬਾਬਾ ਜੀ ਕਹਿੰਦੇ ਲੈ ਤੂੰ ਐਂ ਕਰ, ਮੇਰੀ ਬਾਂਹ ਦੇ ਉੱਤੇ ਲਾ, ਤੂੰ ਆਪਣੀ ਮਸ਼ੀਨ ਲਾ ਕੇ ਦੇਖ ਵੀ ਮੇਰਾ ਬਲੱਡ ਪ੍ਰੈਸ਼ਰ ਕਿਵੇਂ। ਕਹਿੰਦਾ ਜੀ ਨੰਬਰ 1, ਕਹਿੰਦਾ ਨੌਜਵਾਨਾਂ ਵਰਗਾ। ਕਹਿੰਦਾ ਬੋਲ ਵੀ ਕਿੰਨਾ ਹੈ? ਕਹਿੰਦਾ 120 ਹੈ। ਕਹਿੰਦੇ ਇੱਕ ਨਹੀਂ ਰੱਖੀ ਮਸ਼ੀਨ ਇੱਥੇ। ਕਹਿੰਦੇ 10 ਇਹਨੂੰ ਲੋ ਕਰਾਂ ਕਿ ਹਾਈ ਕਰਾਂ? ਜੀ ਇਹ ਕਿਵੇਂ? ਕਹਿੰਦਾ 10। ਕਹਿੰਦੇ ਜੀ ਹਾਈ ਕਰ ਦਿਓ। ਅਤੇ ਕਹਿੰਦਾ ਚੰਗਾ ਤੂੰ ਹਲੇ ਕੰਮ ਕਰ, ਮੈਨੂੰ 2 ਮਿੰਟ ਦੇ। 5 ਮਿੰਟ ਜੀ ਉਹਨੇ ਕਰ ਕੁਰ ਕੇ ਜਾ, ਕਹਿੰਦਾ ਦੇਖਿਆ ਜਾ ਦੇਖਿਆ। ਕਹਿੰਦਾ ਬਾਬਾ ਜੀ ਖਤਰੇ ਦੀ ਸੂਈ ਪਹੁੰਚ ਗਈ, ਬਲੱਡ ਪ੍ਰੈਸ਼ਰ ਬਹੁਤ ਹਾਈ ਹੋ ਗਿਆ, ਗੋਲੀ ਦਿਆਂ? ਕਹਿੰਦੇ ਗੋਲੀ ਦੀ ਲੋੜ ਨਹੀਂ, ਇਹ ਤਾਂ ਮੈਂ ਕੀਤਾ। ਫਿਰ ਕਹਿੰਦਾ ਲੋ ਕਰ ਦਿੰਦੇ ਉਹਨੇ। ਉਹਨੇ ਜੀ ਲੋ ਕੀਤਾ, ਉਹ ਲਾ ਕੇ ਮਸ਼ੀਨ। ਕਹਿੰਦਾ ਬਾਬਾ ਆਹ ਪਈ ਹੈ ਮੇਰੀ ਮਸ਼ੀਨ, ਮੈਨੂੰ ਇਹ ਦੱਸ ਦੇ ਵੀ ਕਰਿਆ ਕੀ ਹੈ ਤੈਂ? ਮੇਰੇ ਤਾਂ ਆ ਜਿਹੜੇ ਮਰੀਜ਼ ਨੇ ਵੀ ਪਰੇਸ਼ਾਨ ਕਰ ਦਿੱਤੇ, ਤੇ ਮੈਨੂੰ ਵੀ ਡਿਸਟਰਬ ਕਰ ਦਿੱਤਾ। ਮੇਰੀ ਤਾਂ ਪੜ੍ਹਾਈ ਖੂਹ 'ਚ ਛਿੜ ਦਿੱਤੀ, ਤੇ ਬਲੱਡ ਪ੍ਰੈਸ਼ਰ ਸਾਬਤ ਕਰ ਦਿੱਤਾ ਵੀ ਹੋ ਵੀ ਸਕਦਾ ਤੇ ਲੈ ਵੀ ਸਕਦਾ। ਹੋਇਆ ਕਿਵੇਂ? ਕਹਿੰਦਾ ਜਦੋਂ ਬਲੱਡ ਪ੍ਰੈਸ਼ਰ ਕੀਤਾ ਚੰਡੀ ਦੀ ਬਾਹਰ ਪੜ੍ਹੀ ਹੈ, ਕਹਿੰਦਾ ਉਦੋਂ ਹੋਰ ਕੁਛ ਨਹੀਂ ਕੀਤਾ। ਚੰਡੀ ਦੀ ਬਾਹਰ ਪੜ੍ਹਦਿਆਂ ਪੜ੍ਹਦਿਆਂ ਉੱਥੇ ਧਿਆਨ ਮੈਂ ਲੈ ਗਿਆ, ਐਨ ਮੈਦਾਨੇ ਜੰਗ ਦੇ ਵਿੱਚ। ਕਹਿੰਦਾ ਟੈਨਸ਼ਨ ਇੰਨੀ ਵਧਾ ਦਿੱਤੀ, ਕਹਿੰਦਾ ਹਾਈ ਹੋ ਗਿਆ। ਕਹਿੰਦਾ ਫਿਰ ਲੋਅ ਕਿਵੇਂ ਕੀਤਾ? ਕਹਿੰਦਾ ਸੁਖਣੀ ਸਾਹਿਬ ਦਾ ਪਾਠ ਕਰਕੇ। ਇੱਕ ਤਾਂ ਦਵਾਈ ਇਹ ਹੈ ਵੀ ਸੁਖਮਣੀ ਸਾਹਿਬ ਦਾ ਪਾਠ ਵੀ ਬਲੱਡ ਪ੍ਰੈਸ਼ਰ ਨੂੰ ਲੋਅ ਕਰਦਾ। ਅੰਮ੍ਰਿਤਸਰ ਸਾਹਿਬ ਸਤਿਗੁਰੂ ਮਹਾਰਾਜ ਸਾਹਿਬ ਦੇ ਨਾਂ ਦੇ ਨਾਲ ਸੁਸ਼ੋਭਿਤ ਵੱਡਾ ਹਸਪਤਾਲ, ਬਲੱਡ ਪ੍ਰੈਸ਼ਰ ਦੇ ਹਾਰਟ ਦੇ ਮਰੀਜ਼ 2 ਥਾਂ 'ਤੇ ਵੰਡ ਕੇ ਉਹਨਾਂ ਦੇ ਉੱਤੇ ਇੱਕੋ ਟਾਈਮ ਦਵਾਈ ਦਿੱਤੀ, ਇੱਕੋ ਟਾਈਮ ਸਾਰੀ ਦੇਖਭਾਲ ਕੀਤੀ, ਅਤੇ ਅੱਧਿਆਂ ਨੂੰ ਸੁਖਣੀ ਦਾ ਪਾਠ ਸੁਣਾਇਆ ਅਤੇ ਅੱਧਿਆਂ ਨੂੰ ਕੁਛ ਨਹੀਂ ਸੁਣਾਇਆ। ਅਤੇ ਡਾਕਟਰਾਂ ਦੀ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਜਿਨ੍ਹਾਂ ਨੂੰ ਸੁਖਣੀ ਸਾਹਿਬ ਸੁਣਾਇਆ ਗਿਆ ਉਹਨਾਂ ਦਾ ਬਲੱਡ ਪ੍ਰੈਸ਼ਰ ਉਹਨਾਂ ਦੇ ਮੁਕਾਬਲੇ 'ਚ ਕਿਤੇ ਦਾ ਠੀਕ ਸੀ। ਇੱਕ ਤਾਂ ਭਾਈ ਇਹ ਹੈ ਗੱਲ, ਇਹ ਬੜਮੁੱਲੀ ਹੈ। ਔਰ ਮੈਂ ਇੱਕ ਦਿਨ ਆਪਣੀ ਤੇਬੀ ਕਰਕੇ ਦੇਖੀ, ਮੈਨੂੰ ਕਿਸੇ ਵੇਲੇ ਬਲੱਡ ਪ੍ਰੈਸ਼ਰ, ਮੈਨੂੰ ਲੱਗਿਆ ਬਲੱਡ ਪ੍ਰੈਸ਼ਰ। ਕਹਿੰਦਾ ਜੀ ਹਾਂ ਤੁਹਾਨੂੰ ਬਲੱਡ ਪ੍ਰੈਸ਼ਰ ਹੋਇਆ। ਅਤੇ ਮੈਂ ਕਿਹਾ ਡਾਕਟਰ ਨੂੰ ਕਿਹਾ ਥੋੜ੍ਹਾ ਚਿਰ ਵਾਇਆ, ਉਦੋਂ ਬਾਅਦ ਮੈਂ ਕਿਹਾ ਸੰਤ ਕਲਿਆਣ ਦਾਸ ਵਾਲੇ, ਮੈਂ ਸੋਰੀ ਐਂ ਪੂਰਾ ਵਿੱਚ ਖੁੱਭ ਕੇ ਬਾਣੀ ਦੇ ਪ੍ਰੇਮ ਦੇ ਨਾਲ ਬਾਣੀ ਪੜ੍ਹਦੇ ਪੜ੍ਹਦੇ ਮੈਂ ਹੁਣ ਦੇਖੀ। ਕਹਿੰਦੇ ਜੀ ਹੁਣ ਲੋ ਹੋ ਗਿਆ। ਮੈਂ ਕਿਹਾ ਇਹਦਾ ਮਤਲਬ ਸੰਤ ਦੀ ਗੱਲ ਬਿਲਕੁਲ ਠੀਕ ਹੈ, ਮੈਂ ਆਪਣੇ 'ਤੇ ਪ੍ਰੈਕਟੀਕਲ। ਪਰ ਫਿਰ ਵੀ ਜਿਵੇਂ ਉਹ ਪੈਪ ਸੁੰਗੜ ਜਾਂਦਾ, ਪ੍ਰੈਸ਼ਰ ਬਣਦਾ, ਐਸਾ ਵੀ ਆ ਕਿਤੇ ਦਿਲ ਦੇ ਵਿੱਚ ਕਮਜ਼ੋਰੀ ਆ ਗਈ, ਦਿਲ ਫੜਫੜ ਵੱਜਦਾ, ਇਹਦੇ ਲਈ ਇੱਕ ਦਵਾਈ ਨੋਟ ਕਰ ਲਓ। ਉਹ ਦੇਸੀ ਦਵਾਈ ਹੈ, ਉਹਦਾ ਸਾਈਡ ਇਫੈਕਟ ਨਹੀਂ ਕੋਈ। ਇੱਕ ਅਰਜਨ ਦਰਖਤ ਹੁੰਦਾ, ਉਹਦੇ ਛਿੱਲ ਦੇ ਵਿੱਚੋਂ ਦਵਾਈ ਬਣੀ ਹੈ। ਇੱਕ ਮੋਤੀ ਹੁੰਦੇ ਨੇ ਸਮੁੰਦਰ ਵਿੱਚ, ਉਹਦੇ 'ਚੋਂ ਦਵਾਈ ਬਣੀ ਹੈ। ਇਹ ਦਵਾਈ ਐਸੀ ਵਧੀਆ, ਜਿੰਨਿਆਂ 'ਤੇ ਵਰਤ ਕੇ ਦੇਖੀ ਹੈ, ਇਹ ਪਤੰਜਲੀ ਵਾਲਿਆਂ ਨੇ ਬਣਾਈ ਹੈ। ਇਹਦਾ ਨਾਮ ਹੈ ਮੁਕਤਾ ਵੱਟੀ, ਮੁਕਤਾ ਵੱਟੀ, ਅੱਖਰੇ 2 ਅਨੁਸਾਰੇ। ਅਤੇ ਇਹਦਾ ਜਿਹੜਾ, ਜਿਹੜੇ ਗੋਲੀ ਦੂਸਰੀ ਖਾ ਰਹੇ ਬਲੱਡ ਪ੍ਰੈਸ਼ਰ ਦੀ, ਇਹ ਇੱਕ ਲਗਤ ਨਹੀਂ ਛੱਡਣੀ ਤੁਸੀਂ ਡਾਕਟਰ ਵਾਲੀ ਦਵਾਈ, ਇਹਨੂੰ ਵਧਾਉਂਦੇ ਜਾਓ, ਉਹਨੂੰ ਘਟਾਉਂਦੇ ਜਾਓ, ਅਤੇ ਬਿਲਕੁਲ ਦਿਲ ਦੀ ਜਿਹੜਾ ਦਿਲ ਸਟਰੋਂਗ ਹੋ ਜੂਗਾ, ਅਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਕੰਟਰੋਲ ਹੋ ਜੂਗਾ। ਹੁਣ ਸਮਾਂ ਅੱਗੇ ਇੱਕ ਵਿਛਰਿਆਂ ਦਾ, ਤੇ ਇਸ ਕਰਕੇ ਆਹ ਹੁਣ ਇੰਨੇ ਬਾਕੀ ਵਿਚਾਰ ਸ਼ਾਮਿਲ। ਹਾਂਜੀ ਪਿਛਲੀ ਪੰਕਤੀ
ਸਰਬਨ ਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।